ਲੋਲੀਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਲੋਲੀਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹ ਗਣਤੰਤਰ ਦੀ ਹੱਡੀ ਆ ਇਹਦੇ ਤੇ ਮਾਸ ਨਾ ਲੱਭੀ ਜਾ ਲੋਲੀਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਬੀਬਾ ਲੱਗਿਆ ਰਹਿ ਕਤਾਰ ਚ ਬੀਬਾ ਨੇ ਸੰਸਾਰ ਚ ਬੀਬਾ ਲੱਗਿਆ ਰਹਿ ਕਤਾਰ ਚ ਬੀਬਾ ਇੱਕ ਵੋਟ ਦੀ ਕੀਮਤ ਕੀ ਏ ਏਡੇ ਵੱਡੇ ਬਾਜ਼ਾਰ ਚ ਬੀਬਾ ਆਪ ਕਰੋੜਾਂ ਦੇ ਵਿੱਚ ਵਿਕ ਗਏ ਤੈਨੂੰ ਲੈਣ ਹਜ਼ਾਰ ਚ ਬੀਬਾ ਕੀ ਬਚਨਾ ਏ ਨਾ ਮੂੰਹ ਅੱਡੀ ਜਾਏ ਲੋਲੀਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਸੰਵਿਧਾਨ ਲਿਖਾਂਗੇ ਸਭ ਨੂੰ ਇੱਕ ਸਮਾਨ ਲਿਖਾਂਗੇ ਆਪਾਂ ਵੀ ਸੰਵਿਧਾਨ ਲਿਖਾਂਗੇ ਸਭ ਨੂੰ ਇੱਕ ਸਮਾਨ ਲਿਖਾਂਗੇ ਹੱਸਦਾ ਹੋਇਆ ਕਿਸਾਨ ਲਿਖਾਂਗੇ ਅਣਵੰਡਿਆ ਅਸਮਾਨ ਲਿਖਾਂਗੇ ਲੈਲਪੁਰੇ ਤੋਂ ਉਜੜਨ ਵੇਲੇ ਹੋਇਆ ਜੋ ਨੁਕਸਾਨ ਲਿਖਾਂਗੇ ਦੰਦੀਆਂ ਵੱਡੀ ਜਾ ਨਹਿਰੂ ਤੇ ਗੁੱਸਾ ਕੱਢੀ ਜਾ
ਲੋਲੀਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ
ਏਜੰਡਾ ਆਪਣਾ ਸਬਰ ਸਿਦਕ ਦਾ ਮੰਡਾ ਆਪਣਾ ਸਭ ਦਾ ਭਲਾ ਏਜੰਡਾ ਆਪਣਾ ਸਬਰ ਸਿਦਕ ਦਾ ਮੰਡਾ ਆਪਣਾ ਉਹ ਕਹਿੰਦੇ ਨੇ ਝੰਡਾ ਆਪਣਾ ਲੋਕੀ ਕਹਿੰਦੇ ਡੰਡਾ ਆਪਣਾ ਰਾਜ ਕਾਕੜੇ ਲੋੜ ਪੈਣ ਤੇ ਬਾਬਾ ਜੀ ਦਾ ਠੰਡਾ ਆਪਣਾ ਟੂ ਜੀ ਦੇ ਰੌਲੇ ਵਿੱਚ ਆਪਣੀ ਸੁਰਲੀ ਛੱਡੀ ਜਾ ਲੋਲੀਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹ ਗਣਤੰਤਰ ਦੀ ਹੱਡੀ ਆ ਇਹਦੇ ਤੇ ਮਾਸ ਨਾ ਲੱਭੀ ਜਾ
ਲੋਲੀਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ
ਸਦਾ ਹੁਕਮ ਦੇ ਮਾਲਕ ਨੂੰ ਯਾਦ ਰੱਖੀਏ ਸਦਾ ਹੁਕਮ ਦੇ ਮਾਲਕ ਨੂੰ ਯਾਦ ਰੱਖੀਏ ਕਾਹਦਾ ਮਾਣ ਹੈ ਮਿੱਟੀ ਦੇ ਢੇਰ ਦਾ ਜੀ ਸ਼ੌਹਰਤ ਪਦਵੀ ਤੇ ਦੌਲਤਾਂ ਨਾਸ ਹੋਸੀ ਭੇਦ ਪੈਦਾ ਨਹੀਂ ਸਮੇਂ ਦੇ ਫੇਰ ਦਾ ਜੀ ਰਾਜਾ ਪਰਜਾ ਫਕੀਰ ਤੇ ਬਾਦਸ਼ਾਹ ਦਾ ਮੌਤ ਕਰੇ ਨਾ ਭੇਦ ਮੇਰ ਤੇਰ ਦਾ ਜੀ ਉਸਰੇ ਢਹਿ ਜਾਣਾ ਘੜਿਆਂ ਭੱਜ ਜਾਣਾ ਹਾਲ ਬਦਲ ਜਾਣਾ ਚਾਰ ਛੁਪੇਰ ਦਾ ਜੀ ਹਾਲ ਬਦਲ ਜਾਣਾ ਚਾਰ ਛੁਪੇਰ ਦਾ ਜੀ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆਂ ਜੀ ਜਿੰਨੇ ਵੀ ਸਾਡੇ ਨਾਲ ਜੁੜੇ ਹੋ ਜਿਨ੍ਹਾਂ ਨੇ 104.6 ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਗੱਜ ਵੱਜ ਕੇ ਫਤਿਹ ਨਾਲ ਪਾਓ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਵਿਸ਼ਾ ਆਜ਼ਾਦੀ ਦੇ ਨਾਂ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਾਂ ਹੁਣ ਜਿੰਨੇ ਪ੍ਰੋਗਰਾਮ ਇਸ ਉੱਤੇ ਕਰ ਚੁੱਕੇ ਹਾਂ, ਜਿਹੜੇ ਦਾ ਸਿੱਟਾ ਕੱਢਣਾ ਹੋਵੇ ਕਿ ਇੱਕ ਤਰ੍ਹਾਂ ਦੇ ਨਾਲ ਪਖੰਡੀ ਕੀਤਾ ਗਿਆ ਉਸ ਸਮੇਂ, ਆਜ਼ਾਦੀ ਦਾ ਇੱਕ ਢੋਂਗ ਜਿਹਾ ਰਚਿਆ ਗਿਆ ਅਤੇ ਜਿਹੜੇ ਗੁਲਾਮੀ ਦਾ ਢੰਗ ਸਿਰਫ ਬਦਲ ਦਿੱਤਾ ਗਿਆ ਅਤੇ ਨਾਲ ਦੀ ਨਾਲ ਨਿਸ਼ਾਨਾ ਬਣਾਇਆ ਗਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਆਜ਼ਾਦੀ ਦਾ ਜਜ਼ਬਾ ਸੀ। ਪੰਜਾਬ ਅਤੇ ਬੰਗਾਲ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਅਤੇ ਉਹਦੀ ਵੰਡ ਕਰ ਦਿੱਤੀ ਗਈ। ਇਹਦੇ ਵਿੱਚ ਜਦੋਂ ਆ ਬਹੁਤ ਕੁਛ 13 ਅਗਸਤ 1986 ਨੂੰ ਸਰਦਾਰ ਕਪੂਰ ਸਿੰਘ ਜੀ ਵੀ ਅਕਾਲ ਚਲਾਣਾ ਕਰ ਗਏ ਸੀ, ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ ਅਤੇ ਉਹ ਜਿਹੜੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਆਪਣੇ ਆਪ ਦੇ ਵਿੱਚ ਜਿਹੜਾ ਇਹ ਆਜ਼ਾਦੀ ਦੀ ਦੇ ਨਾਂ ਦੇ ਉੱਤੇ ਜਿਹੜੀ ਇਹ ਸੱਤਾ ਦਾ ਹੇਰ ਫੇਰ ਹੋਇਆ ਉਹ ਸਹਿਜੇ ਹੀ ਸਮਝਿਆ ਜਾ ਸਕਦਾ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਤੋਂ। ਇਹ ਗੱਲ ਵੱਖਰੀ ਹੈ ਕਿ ਜਿਹੜੀ ਉਹਨਾਂ ਦੀਆਂ ਕਿਤਾਬਾਂ ਨੂੰ ਬਾਅਦ ਦੇ ਵਿੱਚ ਪਬਲਿਸ਼ ਕੀਤਾ ਗਿਆ, ਜਿਹੜਾ ਉਹਨਾਂ ਦੇ ਜਿਹੜੀਆਂ ਲਿਖਤਾਂ ਸੀ ਦ ਕਮਿਊਨਲ ਅਵਾਰਡ ਕਰਕੇ ਜਿਹੜੀਆਂ ਲਿਖਤਾਂ ਸੀ ਉਹਨਾਂ ਨੂੰ ਇਕੱਠਾ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਉਲੱਥਾ ਕੀਤਾ ਗਿਆ। ਅਤੇ ਇਹਦੇ ਵਿੱਚ ਹੋ ਸਕਦਾ ਹੈ ਕਿ ਕੁਝ ਕਹਿ ਸਕਦੇ ਹਾਂ ਕਿ ਐਡ ਵੀ ਕੀਤਾ ਗਿਆ ਹੋਵੇ ਅਤੇ ਕੁਛ ਘਟਾ ਕੇ ਵੀ ਲਿਖਿਆ ਗਿਆ ਹੋਵੇ, ਕਿਉਂਕਿ ਜਦੋਂ ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖਤਾਂ ਪੜ੍ਹਦੇ ਹਾਂ, ਜਿਵੇਂ ਬਿਖ ਮੈਂ ਅੰਮ੍ਰਿਤ ਉਹਨਾਂ ਦੀ ਜੇ ਕਿਤਾਬ, ਛੋਟੀ ਜਿਹੀ ਕਿਤਾਬ ਹੈ, ਜੇ ਉਹ ਪੜ੍ਹੀਏ ਅਤੇ ਦੂਸਰੇ ਪਾਸੇ ਜਿਹੜੀ ਸਾਚੀ ਸਾਖੀ ਜਿਹੜਾ ਉਲੱਥਾ ਆ ਦਾ ਕਮਿਊਨਲ ਅਵਾਰਡ ਦਾ, ਅਤੇ ਉਹਦੇ ਵਿੱਚ ਜਿਹੜੀ ਲਿਖਣ ਵਾਲੀ ਸ਼ੈਲੀ ਦੇ ਵਿੱਚ ਫਰਕ ਮਹਿਸੂਸ ਹੁੰਦਾ ਆ। ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਆ, ਇਹਦੇ ਬਾਰੇ ਹਲੇ ਬੋਧੀ ਆਪਾਂ ਨਹੀਂ ਕਰ ਸਕਦੇ, ਪਰ ਫਿਰ ਵੀ ਜਿਹੜੇ ਉਸ ਦੇ ਵਿੱਚ ਤੱਥ ਲਿਖੇ ਗਏ ਨੇ ਉਹਨਾਂ ਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਅਤੇ ਜਿਹੜਾ ਉਹਨਾਂ ਦੀ ਜਿਹੜੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਸੰਘਰਸ਼ ਜਿਹੜਾ ਉਹਨਾਂ ਨੇ ਜਿਹੜਾ ਲੜਿਆ, ਉਹ ਜਿਹੜੇ ਆਜ਼ਾਦੀ ਤੋਂ ਪਹਿਲਾਂ ਉਹ ਇੱਕ ਉਸ ਸਮੇਂ ਸ਼ਾਇਦ ਟਰਮ IPS ਅਫਸਰ ਸੀ ਜਾਂ ਕੁਛ ਸੀ, ਜਿਹੜੇ ਭਾਰਤ ਦੀ ਅਖੌਤੀ ਆਜ਼ਾਦੀ ਤੋਂ ਪਹਿਲਾਂ ਦੀ ਅਤੇ ਉਸ ਤੋਂ ਬਾਅਦ ਵੀ ਬਾਅਦ ਦੇ ਵਿੱਚ ਵੀ ਉਸੇ ਅਹੁਦੇ 'ਤੇ ਰਹੇ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਝੂਠੇ ਇਲਜ਼ਾਮ ਲਾ ਕੇ ਉਹਨਾਂ ਨੂੰ ਇਸ ਰੁਤਬੇ ਤੋਂ ਪਾਸੇ ਕੀਤਾ ਗਿਆ। ਅਤੇ ਜੇ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਲੇਖਾ ਜੋਖਾ ਪੜ੍ਹਨਾ ਹੋਵੇ ਤਾਂ ਲੇਖਾ ਜੋਖਾ ਕਰਨਾ ਹੋਵੇ ਤਾਂ ਆਪਾਂ ਨੂੰ ਇਸ ਗੱਲ ਨੂੰ ਇੱਕ ਤਰੀਕੇ ਦੇ ਨਾਲ ਸਹਿਜੇ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਵੀ ਉਸ ਉੱਥੇ ਕੋਈ ਵੀ ਆਜ਼ਾਦੀ ਦੀ ਗੱਲ ਕਰ ਸਹੀ ਮਾਇਨਿਆਂ ਦੇ ਵਿੱਚ ਆਜ਼ਾਦੀ ਦੀ ਗੱਲ ਕਰੇਗਾ, ਚਾਹੇ ਉਹ ਕਿਸੇ ਵੀ ਅਹੁਦੇ 'ਤੇ ਬੈਠਾ ਹੋਊਗਾ, ਉਸ ਨੂੰ ਲਾਂਭੇ ਕਰ ਦਿੱਤਾ ਜਾਊਗਾ। ਇਹੋ ਕੁਝ ਕੀਤਾ ਗਿਆ ਸਰਦਾਰ ਕਪੂਰ ਸਿੰਘ ਜੀ ਨਾਲ। ਠੀਕ ਹੈ ਕਿ ਸਰਦਾਰ ਕਪੂਰ ਸਿੰਘ ਜੀ ਦੀ ਬਹੁਤਾਤ ਦੇ ਵਿੱਚ ਲਿਖਤ ਜਿਹੜੀ ਸਿੱਖ ਧਰਮ ਨਾਲ ਸੰਬੰਧਿਤ ਆਉਂਦੀ ਹੈ, ਕਿਉਂਕਿ ਉਹ ਸਿੱਖ ਧਰਮ ਨੂੰ ਮੰਨਦੇ ਸੀ ਅਤੇ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਹ ਇੱਕ ਜਿਹੜੇ ਸਿਆਸੀ ਤੌਰ 'ਤੇ ਵੀ ਵਿਚਰੇ ਨੇ, ਪਰ ਉਹਨਾਂ ਦੀ ਜਿਹੜੀ ਲਿਖਣ ਦੇ ਵਿੱਚ ਜਿਹੜੀ ਸਭ ਕੁਝ ਜਿਹੜਾ ਤੱਥਾਂ ਨੂੰ ਜਿਹੜੀ ਦਲੇਰੀ ਦੇ ਨਾਲ ਸਾਹਮਣੇ ਲੈ ਕੇ ਆਉਣਾ ਤਾਂ ਕਿ ਜਿਹੜੇ ਆਮ ਲੋਕਾਈ ਨੂੰ ਜਿਹੜਾ ਸੱਚ ਪਤਾ ਲੱਗ ਸਕੇ। ਅਤੇ ਦੂਸ ਨਾਲ ਹੀ ਜਦੋਂ ਜਿਹੜਾ ਉਸ ਸਮੇਂ ਪਟੇਲ ਨੇ ਜਿਹੜਾ ਇੱਕ ਆਰਡੀਨੈਂਸ ਜਾਰੀ ਕੀਤਾ ਸੀ ਕਿ ਸਿੱਖ ਜਰੈਮ ਪੇਸ਼ਾ ਕੌਮ ਹੈ, ਅਤੇ ਉਸਦਾ ਸਭ ਤੋਂ ਪਹਿਲਾਂ ਵਿਰੋਧ ਸਰਦਾਰ ਕਪੂਰ ਸਿੰਘ ਜੀ ਨੇ ਕੀਤਾ ਅਤੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ। ਇੱਥੇ ਇਹੀ ਗੱਲ ਆ ਜਾਂਦੀ ਹੈ ਕਿ ਸਾਰਾ ਕੁਝ ਆਪਾਂ ਜਾਣਦੇ ਹੋਏ ਵੀ ਜਦੋਂ ਤੱਕ ਲੋਕਾਂ ਦੇ ਵਿੱਚ ਜਾਗਰੂਕਤਾ ਨਹੀਂ ਆਉਂਦੀ ਉਦੋਂ ਤੱਕ ਇਕੱਲੇ ਇਕੱਲੇ ਬੰਦੇ ਜਿਹੜੇ ਉੱਪਰ ਬੈਠੇ ਨੇ ਉਹ ਭਾਵੇਂ ਆਪਣੇ ਤੌਰ 'ਤੇ ਕਿੰਨਾ ਵੀ ਜ਼ੋਰ ਲਾਈ ਜਾਣ, ਉਹ ਜਿਹੜੀ ਗੱਲ ਜਿਹੜੀ ਬਣਨੀ ਚਾਹੀਦੀ ਹੈ, ਜਿਹੜੀ ਸਹੀ ਮਾਇਨਿਆਂ ਦੇ ਵਿੱਚ ਆਜ਼ਾਦੀ ਆਉਣੀ ਚਾਹੀਦੀ ਹੈ, ਉਹ ਸ਼ਾਇਦ ਨਹੀਂ ਆਵੇਗੀ ਜਿੰਨਾ ਚਿਰ ਆਮ ਲੋਕ ਜਾਗਰੂਕ ਨਹੀਂ ਹੁੰਦੇ।
ਹਾਂਜੀ, ਆਪਾਂ ਜਿਹੜਾ ਸਾਡਾ ਅਗਲਾ ਵਿਸ਼ਾ ਹੈ ਉਸ ਵੱਲ ਨੂੰ ਵੀ ਅਸੀਂ ਪੰਛੀ ਜਾਤ ਮਾਰਦੇ ਜਾਵਾਂਗੇ। 15 ਅਗਸਤ 1947 ਨੂੰ ਭਾਰਤ ਦੇ ਨਿਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇ ਕੇ ਬਰਤਾਨਵੀ ਸ਼ਾਸਨ ਦੇ ਕੋਲੋਂ ਸੁਤੰਤਰਤਾ ਪ੍ਰਾਪਤ ਕੀਤੀ ਹੈ, ਜਿੱਥੇ ਬਹੁਤਾਜ ਦੇ ਵਿੱਚ ਭਾਰਤ ਦੇ ਵਿੱਚ ਇਸ ਨੂੰ ਆਜ਼ਾਦੀ ਦੇ ਦਿਵਸ ਦੇ ਤਿਉਹਾਰ ਦੇ ਵਜੋਂ, ਰਾਸ਼ਟਰੀ ਤਿਉਹਾਰ ਦੇ ਵਜੋਂ ਗੌਰਵ ਦੇ ਨਾਲ ਮਨਾਇਆ ਜਾਂਦਾ ਹੈ। ਪਰ ਉੱਥੇ ਜੇਕਰ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਪੰਜਾਬੀਆਂ ਦੀ ਗੱਲ ਕਰੀਏ ਸਭ ਤੋਂ ਵੱਡਾ ਹਿੱਸਾ ਜਿਹੜਾ ਹੈ ਪੰਜਾਬੀਆਂ ਨੇ ਇਸ ਆਜ਼ਾਦੀ ਦੀ ਖਾਤਰ ਦਿੱਤਾ ਤੇ ਪਾਇਆ ਪਰ ਇਹਦੇ ਵਿੱਚੋਂ ਕੀ ਨਿਕਲਿਆ ਕੀ ਖੱਟਿਆ ਕੀ ਗਵਾਇਆ ਆਪਾਂ ਸਾਰਿਆਂ ਨੂੰ ਪਤਾ ਹੈ ਪਹਿਲਾ ਜਿਹੜਾ ਸਾਡਾ ਦੁਖਾਂਤ ਹੈ ਅਸੀਂ ਦੋ ਹਿੱਸਿਆਂ ਵਿੱਚ ਵੰਡੇ ਗਏ ਇੱਕ ਲਹਿੰਦਾ ਪੰਜਾਬ ਤੇ ਇੱਕ ਚੜ੍ਹਦਾ ਪੰਜਾਬ ਅਸੀਂ ਬਹੁਤਾਤ ਦੇ ਵਿੱਚ ਸਾਡਾ ਨੁਕਸਾਨ ਸਾਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਝੱਲਣਾ ਪਿਆ ਜਿਹਦੇ ਵਿੱਚ ਸਾਡੀਆਂ ਘਰ ਘਾਟ ਜ਼ਮੀਨਾਂ ਜਾਇਦਾਦਾਂ ਵੀ ਜਿਹੜੀਆਂ ਸਨ ਉਹ ਵੀ ਸਾਨੂੰ ਛੱਡ ਕੇ ਆਉਣੀਆਂ ਪਈਆਂ ਤੇ ਨਾਲ ਨਾਲ ਉਸ 47 ਦੀ ਕਾਣੀ ਵੰਡ ਨੇ ਇੱਕ ਪੰਜਾਬ ਦੇ ਜਿੱਥੇ ਦੋ ਟੋਟੇ ਕੀਤੇ ਤਕਰੀਬਨ ਤਕਰੀਬਨ 10 ਲੱਖ ਤੋਂ ਵੱਧ ਲੋਕ ਜਿਹੜੇ ਨੇ ਮਾਰੇ ਗਏ ਇਸ ਤੋਂ ਕਈ ਗੁਣਾ ਬੇਘਰ ਹੋਏ ਦੁਨੀਆਂ ਦੀ ਸਭ ਤੋਂ ਜਿਹੜਾ ਜੇਕਰ ਉਸ ਟਾਈਮ ਨੂੰ ਦੇਖਣਾ ਹੋਵੇ ਦੁਨੀਆਂ ਦੇ ਉਸ ਟਾਈਮ ਸਭ ਤੋਂ ਵੱਡਾ ਜਿਹੜਾ ਦੁਖਾਂਤ ਪੰਜਾਬੀਆਂ ਦੀ ਝੋਲੀ ਦੇ ਵਿੱਚ ਪਿਆ ਹੈ ਜਾਨਾਂ ਤੋਂ ਪਿਆਰੇ ਸਾਡੇ ਗੁਰਧਾਮ ਜਿੱਥੇ ਸਿੱਖੀ ਦੀਆਂ ਜੜ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਲਾਈਆਂ ਉਹ ਪਵਿੱਤਰ ਸ਼ਹਿਰ ਸਾਨੂੰ ਛੱਡਣਾ ਪਿਆ ਉਹ ਪਵਿੱਤਰ ਥਾਂ ਸਾਨੂੰ ਛੱਡਣਾ ਪਿਆ ਜਿੱਥੇ ਸਾਡਿਆਂ ਪੁਰਖਿਆਂ ਨੇ ਖਾਲਸਾ ਨਿਸ਼ਾਨ ਸਾਹਿਬ ਝੁਲਾਏ ਲਾਹੌਰ ਦੀਆਂ ਗਲੀਆਂ ਦੇ ਵਿੱਚ ਜਿੱਥੇ ਖਾਲਸਾ ਆਪਣੀ ਸਿਆਸਤ ਦੀਆਂ ਖੇਡਾਂ ਖੇਡਦਾ ਸੀ ਉਹ ਲਾਹੌਰ ਵੀ ਛੱਡਣਾ ਪਿਆ ਤੇ ਹੱਸਦਾ ਵੱਸਦਾ ਉਹ ਲਹਿੰਦਾ ਪੰਜਾਬ ਜਿੱਥੇ ਅਸੀਂ ਆਪਣੀ ਸਰਦਾਰੀ ਦੇ ਰੰਗ ਮਾਣਦੇ ਜਿੱਥੇ ਅਸੀਂ ਆਪਣੀ ਚੜ੍ਹਦੀ ਕਲਾ ਦੇ ਪ੍ਰਤੀਕ ਦੀਆਂ ਗੱਲਾਂ ਕਰਦੇ ਜਿੱਥੇ ਅਸੀਂ ਇੱਕ ਵਧੀਆ ਸ਼ਹਿਰੀ ਹੋਣ ਦਾ ਮਾਣ ਪ੍ਰਾਪਤ ਕਰਦੇ ਉਹ ਸਾਰਾ ਕੁਝ ਸਾਨੂੰ ਛੱਡਣਾ ਪਿਆ ਤੇ ਜਦੋਂ ਅਸੀਂ ਇੱਧਰ ਇਸ ਪੰਜਾਬ ਦੇ ਵਿੱਚ ਆਏ ਹਾਂ ਤੇ ਕਿਸੇ ਨੂੰ ਕਿਤੇ ਲਿਜਾ ਕੇ ਬਿਠਾ ਦਿੱਤਾ ਕਿਸੇ ਨੂੰ ਕਿਤੇ ਲਿਜਾ ਕੇ ਬਿਠਾ ਦਿੱਤਾ ਕਹਿਣ ਦਾ ਭਾਵ ਕਿ ਸਾਨੂੰ ਇੱਕ ਥਾਂ ਇਕੱਠਿਆਂ ਵੀ ਨਹੀਂ ਕਰਨ ਦਿੱਤਾ ਤੇ ਦੂਜੀ ਗੱਲ ਜਿੰਨੀਆਂ ਜਾਇਦਾਦਾਂ ਜ਼ਮੀਨਾਂ ਅਸੀਂ ਉੱਥੇ ਛੱਡ ਕੇ ਆਏ ਸਾਂ ਉਹਦੇ ਮੁਤਾਬਕ ਸਾਨੂੰ ਜ਼ਮੀਨਾਂ ਵੀ ਨਹੀਂ ਮਿਲੀਆਂ ਉਹਦੇ ਮੁਤਾਬਕ ਸਾਡੀ ਜਿਹੜੀ ਉਹ ਪੂਰਤੀ ਵੀ ਨਹੀਂ ਹੋ ਸਕੀ ਤੇ ਦੂਸਰੀ ਗੱਲ ਪਾਕਿਸਤਾਨ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਕ ਹੱਥ ਜਿਹੜਾ ਹੈ ਗਾਂਧੀ ਦਾ ਤੇ ਨਹਿਰੂ ਦਾ ਮੰਨਿਆ ਜਾਂਦਾ ਹੈ ਤੇ ਬਹੁਤ ਵੱਡੀ ਰਕਮ ਜਿਹੜੀ ਹੈ ਉਹ ਪਾਕਿਸਤਾਨ ਦੇ ਝੋਲੀ ਦੇ ਵਿੱਚ ਪਾਈ ਜਾਂਦੀ ਹੈ ਇਹਨਾਂ ਜਿਹੜੇ ਲੀਡਰ ਸਨ ਉਹਨਾਂ ਦੇ ਵੱਲੋਂ ਤੇ ਪਰ ਜਦੋਂ ਮੈਂ ਉਸ ਗਾਂਧੀ ਦੀਆਂ ਲਿਖਤਾਂ ਪੜ੍ਹਦਾ ਹਾਂ ਚਾਹੇ ਉਹ ਚਾਬੀਆਂ ਦਾ ਮੋਰਚਾ ਹੋਵੇ ਜਾਂ ਹੋਰ ਲਹਿਰਾਂ ਜਿਹੜੀਆਂ ਚੱਲੀਆਂ ਉਸ ਟਾਈਮ ਦੀਆਂ ਉਹਦੇ ਮੁਤਾਬਕ ਸਿੱਖਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਹੱਲਾਸ਼ੇਰੀ ਦਿੰਦਾ ਨਜ਼ਰ ਆਉਂਦਾ ਹੈ ਤੇ ਨਾਲ ਨਾਲ ਉਹ ਇਹ ਵੀ ਕਹਿੰਦਾ ਹੈ ਕਿ ਤੁਸੀਂ ਸਾਡੇ ਨਾਲ ਰਹੋ ਸਾਡੇ ਨਾਲ ਵਿਚਾਰੋ ਸਾਡੇ ਨਾਲ ਤੁਰੋ ਸਾਡੇ ਨਾਲ ਸਾਂਝ ਰੱਖੋ ਤੇ ਜੇਕਰ ਅਸੀਂ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁਕਰਾਂਗੇ ਤੇ ਫਿਰ ਸਿੱਖ ਜਾਣਦੇ ਨੇ ਕਿਵੇਂ ਤਲਵਾਰ ਦੀ ਜ਼ੋਰ ਦੇ ਉੱਤੇ ਆਪਣੇ ਹੱਕ ਲੈਣੇ ਨੇ ਤੇ ਜਦੋਂ ਅਸੀਂ ਹੱਕ ਲੈਣ ਦੀ ਗੱਲ ਕੀਤੀ ਫਿਰ ਸਾਡੇ ਗਲ ਦੇ ਵਿੱਚ ਪਹਿਲਾ ਤੋਹਫ਼ਾ ਉਸ ਡੈਮੋਕ੍ਰੇਸੀ ਦੇਸ਼ ਦੇ ਅੰਦਰ ਪਾਇਆ ਗਿਆ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਤੇ ਸੰਵਿਧਾਨ ਦੇ ਵਿੱਚ 25 ਧਾਰਾ 20 ਜਿਹੜੀ ਹੈ ਉਹਦੇ ਮੁਤਾਬਕ ਸਾਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਗਿਆ ਭਾਈਚਾਰਕ ਸਾਂਝ ਸਾਡੀ ਹੋ ਸਕਦੀ ਹੈ ਕਿਉਂਕਿ ਉੱਥੇ ਹਰੇਕ ਧਰਮ ਦੇ ਨਾਲ ਸਾਂਝ ਪਾਉਣ ਵਾਲੇ ਲੋਕ ਵੱਸਦੇ ਨੇ ਭਾਈਚਾਰਕ ਸਾਂਝ ਪੰਜਾਬ ਦੀ ਬਹੁਤ ਹੈ ਆਪਸ ਵਿੱਚ ਹੀ ਪੰਜਾਬੀਆਂ ਦੀ ਅਸੀਂ ਹਰੇਕ ਦਿਨਾਂ ਸੁਧਾਂ ਦੇ ਉੱਤੇ ਹਿੰਦੂ ਪਰਿਵਾਰ 'ਚ ਵੀ ਜਾਂਦੇ ਹਾਂ ਮੁਸਲਮਾਨ ਪਰਿਵਾਰ 'ਚ ਵੀ ਜਾਂਦੇ ਹਾਂ ਆਰੀਆ ਸਮਾਜੀਆਂ ਦੇ ਪਰਿਵਾਰਾਂ 'ਚ ਵੀ ਜਾਂਦੇ ਸਾਂ ਪਰ ਸਾਡੀਆਂ ਰੋਹ ਰੀਤਾਂ ਆਪਣੀਆਂ ਨੇ ਸਾਡੀ ਕਿਰਿਆ ਕਰਮ ਜਿਹੜੀ ਹੈ ਜਨਮ ਤੋਂ ਲੈ ਕੇ ਮਰਨ ਤੱਕ ਦੀ ਸਾਡੀ ਵੱਖਰੀ ਹੈ ਸਾਡੀ ਇੱਕ ਵੀ ਕਿਰਿਆ ਕਰਮ ਜਿਹੜੀ ਹੈ ਉਹ ਸਨਾਤਨ ਧਰਮ ਦੇ ਨਾਲ ਨਹੀਂ ਮਿਲਦੀ ਤੇ ਫਿਰ ਸਾਨੂੰ ਉਸ ਹਿੰਦੂ ਧਰਮ ਦਾ ਹਿੱਸਾ ਦੱਸਿਆ ਔਰ ਅੱਜ ਵੀ ਜੇਕਰ ਤੁਸੀਂ ਆਪਣੇ ਵਿਆਹ ਦੀ ਜਿਹੜੀ ਹੈ ਉਹਦਾ ਸਰਟੀਫਿਕੇਟ ਲੈਣਾ ਹੋਵੇ ਮੈਰਿਜ ਰਜਿਸਟਰ ਕਰਾਉਣੀ ਹੋਵੇ ਉਹ ਵੀ ਤੁਹਾਨੂੰ ਹਿੰਦੂ ਮੈਰਿਜ ਐਕਟ ਦੇ ਥੱਲੇ ਰਜਿਸਟਰ ਕਰਾਉਣੀ ਪਵੇਗੀ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਦਾ ਜਿਹੜਾ ਕੰਮ ਕਾਰ ਹੈ ਉਹ ਵੀ ਹਿੰਦੂ ਮੈਰਿਜ ਐਕਟ ਦੇ ਥੱਲੇ ਕੀਤਾ ਜਾਵੇਗਾ ਤੇ ਕਿਉਂਕਿ ਜਿਹੜੇ ਪ੍ਰੋਮਿਸ ਜਿਹੜੇ ਵਾਅਦੇ ਸਿੱਖ ਕੌਮ ਦੇ ਨਾਲ ਕੀਤੇ ਸਨ ਉਹਨਾਂ ਤੋਂ ਬਾ ਬਿਨਾਂ ਦਲੀਲ ਦਿੱਤੇ ਹੋਏ ਇਹ ਲੀਡਰ ਜਿਹੜੇ ਸਨ ਮੁਨਕਰ ਹੋਏ ਤੇ ਜਰਾਇਮ ਪੇਸ਼ਾ ਕੌਮ ਦਾ ਤੋਹਫ਼ਾ ਸਿੱਖ ਕੌਮ ਦੀ ਝੋਲੀ ਪਾ ਦਿੱਤਾ ਤੇ ਦਿਨ ਬਰ ਦਿਨ ਉਸ ਮਸਲੇ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਪੇਸ਼ ਕਰਦੇ ਹੋਏ ਹਮੇਸ਼ਾ ਹੀ ਉੱਥੇ ਦੇ ਲੀਡਰ ਪੰਜਾਬੀਆਂ ਨੂੰ ਉਹਨਾਂ ਦੀ ਬਣਦੀ ਨਾ ਜਿਹੜੀ ਸਰਦਾਰੀ ਹੈ ਉਹਦੇ ਤੋਂ ਨਾ ਨੁੱਕਰ ਕਰਦੇ ਨਜ਼ਰ ਆਉਂਦੇ ਨੇ ਚਾਹੇ ਉਹ ਕੋਈ ਵੀ ਲੀਡਰ ਹੋਵੇ ਬੀਜੇਪੀ ਦਾ ਹੋਵੇ ਕਾਂਗਰਸ ਦਾ ਹੋਵੇ ਜਾਂ ਕੋਈ ਹੋਰ ਨਵੀਂ ਜੰਮੀ ਹੋਈ ਪਾਰਟੀ ਦਾ ਹੋਵੇ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਨੂੰ ਅੱਖਾਂ ਕੱਢੀਆਂ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਉਹਨਾਂ ਨੇ ਕੋਸਿਆ ਹੈ ਉਹਨਾਂ ਨੇ ਮਾਰਿਆ ਹੈ ਉਹਨਾਂ ਨੇ ਉਹਨਾਂ ਨੂੰ ਸਾੜਿਆ ਤੇ ਫੂਕਿਆ ਵੀ ਹੈ ਜੇਕਰ ਕਿਤੇ ਧਰਮ ਦੀ ਗੱਲ ਕਰ ਲੈਣ ਸਿੱਖ ਤੇ ਵੱਖਵਾਦੀ ਦਾ ਤੋਹਫ਼ਾ ਦੇ ਦਿੱਤਾ ਜਾਂਦਾ ਹੈ ਉਸ ਡੈਮੋਕਰੇਸੀ ਦੇਸ਼ ਦੇ ਅੰਦਰ
ਹਾਂਜੀ ਇਹ ਜਿਹੜਾ ਇਹ ਪੂਰੇ ਦਾ ਪੂਰਾ ਵਰਤਾਰਾ ਪੰਜਾਬ ਦੇ ਨਾਲ ਖਾਸ ਤੌਰ ਦੇ ਉੱਤੇ ਇਹ ਖੇਡ ਖੇਡੀ ਗਈ ਪੰਜਾਬ ਨੂੰ ਹਰ ਪੱਖ ਦੇ ਉੱਤੋਂ ਇਹਨਾਂ ਨੇ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਪੰਜਾਬੀ ਬੋਲੀ ਦੇ ਨਾਂ ਦੇ ਉੱਤੇ ਕੋਈ ਸੂਬਾ ਨਹੀਂ ਦਿੱਤਾ ਗਿਆ ਜਦੋਂ ਉਹ ਵੀ ਜਿਹੜਾ ਜਿਵੇਂ ਚਲੋ ਕਦੇ ਕਦੇ ਸ਼ਾਇਦ ਗਾਂਧੀ ਵੀ ਸੱਚ ਬੋਲ ਜਾਂਦਾ ਸੀ ਕਿ ਪੰਜਾਬੀ ਜਾਂ ਸਿੱਖ ਕੌਮ ਆਪਣੇ ਹੱਕ ਲੈਣਾ ਜਾਣਦੀ ਹੈ ਅਤੇ ਉਸ ਸਮੇਂ ਲਿਆ ਵੀ ਪਰ ਇੱਥੇ ਸਭ ਤੋਂ ਸਾਰੇ ਕਾਸੇ ਦੇ ਉੱਤੇ ਜਿਹੜੀ ਆਪਣੇ ਕਮੀ ਮਹਿਸੂਸ ਹੁੰਦੀ ਹੈ ਜਿਵੇਂ ਜ਼ਿਕਰ ਕੀਤਾ ਵੀ ਸਰਦਾਰ ਕਪੂਰ ਸਿੰਘ ਜੀ ਦੀ ਉਹਨਾਂ ਦੀਆਂ ਲਿਖਤਾਂ ਦਾ ਉਹ ਇਹੀ ਹੈ ਕਿ ਜਿਹੜਾ ਸਾਡਾ ਵਿਚਾਰਨ ਦਾ ਕਿਸੇ ਮਸਲੇ ਨੂੰ ਵਿਚਾਰਨ ਦਾ ਜਿਹੜੀ ਜਿਹੜਾ ਪੱਧਰ ਹੈ ਉਹ ਬੜਾ ਛੋਟਾ ਜਿਹਾ ਪੱਧਰ ਹੈ ਬੜੀ ਛੋਟੀ ਜਿਹੀ ਸਾਡੀ ਸੋਚ ਬਣ ਚੁੱਕੀ ਹੈ ਕਿਸੇ ਵੀ ਮਸਲੇ ਨੂੰ ਲੈ ਕੇ ਇੱਕਦਮ ਹੱਲ ਚਾਹੁੰਦੇ ਹਾਂ ਅਤੇ ਇੱਕਦਮ ਹੀ ਅਸੀਂ ਉਸ ਦੇ ਉੱਤੇ ਆਪਣਾ ਕਰੀਏ ਰਿਐਕਸ਼ਨ ਕਰਦੇ ਹਾਂ ਅਤੇ ਇੱਕਦਮ ਹੀ ਉਸ ਗੱਲ ਨੂੰ ਭੁੱਲ ਵੀ ਜਾਂਦੇ ਹਾਂ ਇਹ ਸਾਰਾ ਕੁਝ ਜਿਹੜੀ ਸਾਡੀ ਮਾਨਸਿਕਤਾ ਦਾ ਖਾਸ ਤੌਰ ਦੇ ਉੱਤੇ ਸਿੱਖ ਮਾਨਸਿਕਤਾ ਦਾ ਹਿੱਸਾ ਬਣਾ ਦਿੱਤਾ ਗਿਆ ਇਹਦੇ ਪਿੱਛੇ ਵੀ ਬੜੇ ਕਾਰਨ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਵਿਸ਼ਾ ਬਣ ਜਾਂਦਾ ਹੈ ਕਿ ਕਿਉਂ ਸਾਡੀ ਮਾਨਸਿਕਤਾ ਸਹਿਜ ਦੇ ਵਿੱਚੋਂ ਹੌਲੀ ਹੌਲੀ ਉਤੇਜਤਾ ਵੱਲ ਇੱਕ ਛੋਟੀ 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 ਗੱਲ ਦੇ ਉੱਤੇ ਭਾਵੁਕਤਾ ਵੱਲ ਛੋਟੀ ਛੋਟੀ ਗੱਲ ਦੇ ਉੱਤੇ ਉਤੇਜਿਤ ਹੋਣਾ ਛੋਟੀ ਛੋਟੀ ਗੱਲ ਦੇ ਉੱਤੇ ਆਪਾਂ ਕਹਿ ਲਈਏ ਕਿ ਲੜਾਈ ਦਾ ਕਾਰਨ ਬਣਾ ਲੈਣਾ ਛੋਟੀ ਛੋਟੀ ਗੱਲ ਦੇ ਉੱਤੇ ਲੜੀ ਜਾਣਾ ਇਹ ਕਿਉਂ ਸਾਡੀ ਮਾਨਸਿਕਤਾ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਇਹਦੇ ਪਿੱਛੇ ਜਿਹੜੀ ਇੱਕ ਬੜੀ ਲੰਮੇ ਸਮੇਂ ਤੋਂ ਵਿਪਰਵਾਦ ਵੱਲੋਂ ਇੱਕ ਸਾਜਿਸ਼ ਖੇਡੀ ਗਈ ਅਤੇ ਹੌਲੀ ਹੌਲੀ ਸਹਿਜੇ ਸਹਿਜੇ ਜਿਹੜੀ ਸਾਡੀ ਸਿੱਖ ਕੌਮ ਇਸ ਸਾਜਿਸ਼ ਦਾ ਸ਼ਿਕਾਰ ਹੁੰਦੀ ਗਈ ਸਾਡੀ ਕੌਮ ਅਜਿਹੀ ਕੌਮ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਅਤੇ ਉਹ 35 ਮਹਾਂਪੁਰਖ ਵੱਖਰੇ ਵੱਖਰੇ ਖਿੱਤਿਆਂ ਨਾਲ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਨਾਲ ਅਤੇ ਵੱਖਰੇ ਧਰਮ ਨਾਲ ਵੀ ਆਪਾਂ ਕਹਿ ਸਕਦੇ ਹਾਂ ਵੈਸੇ ਤਾਂ ਇਹ ਲਫ਼ਜ਼ ਸਹੀ ਨਹੀਂ ਹੈ ਦੇਖਿਆ ਜਾਵੇ ਕਿਉਂਕਿ ਧਰਮ ਤਾਂ ਦੁਨੀਆਂ ਦਾ ਇੱਕੋ ਹੀ ਧਰਮ ਹੈ ਅਤੇ ਪਰ ਜਿਵੇਂ ਆਪਾਂ ਬਾਬਾ ਫਰੀਦ ਜੀ ਨੂੰ ਸੱਚੇ ਮੁਸਲਮਾਨ ਕਿਹਾ ਜਾਂਦਾ ਹੈ ਅਤੇ ਉਹਨਾਂ ਨੇ ਆਪਣੇ ਤੌਰ 'ਤੇ ਜਿਵੇਂ ਉਸ ਉਹਨਾਂ ਦੀ ਬਾਣੀ ਉਸੇ ਤਰ੍ਹਾਂ ਹੀ ਦਰਜ ਹੈ ਅਤੇ ਇਹ ਇੱਕ ਬੜੀ ਵੱਡੀ ਵਿਸ਼ਾਲਤਾ ਹੈ ਸਾਡੇ ਸਿੱਖ ਧਰਮ ਦੀ ਪਰ ਹੌਲੀ ਹੌਲੀ ਜਿਹੜੀ ਇਹ ਵਿਸ਼ਾਲਤਾ ਨੂੰ ਅਸੀਂ ਅੱਖੋਂ ਪਰੋਖੇ ਕਰਦੇ ਗਏ ਹੌਲੀ ਹੌਲੀ ਦੂਰ ਕਰਦੇ ਗਏ ਅਤੇ ਜਿਹੜੀ ਇਸੇ ਗੱਲ ਦਾ ਜਿਹੜਾ ਫਾਇਦਾ ਜਿਹੜਾ ਵਿਪਰਵਾਦ ਜਿਹੜਾ ਸਮੇਂ ਸਮੇਂ ਦੇ ਨਾਲ ਹਮੇਸ਼ਾ ਸਿੱਖ ਕੌਮ ਦੇ ਨਾਲ ਚੱਲਦਾ ਰਿਹਾ ਗੁਰੂ ਕੇ ਬਾਗ ਦਾ ਮੋਰਚਾ ਜਿੱਤਣ ਦੀ ਦੇਰ ਸੀ ਇਹ ਉਹੀ ਲਾਣਾ ਇਹ ਨਹਿਰੂ ਗਾਂਧੀ ਹੁਣੀ ਇਹ ਇਸ ਦਾ ਕ੍ਰੈਡਿਟ ਲੈਣ ਦੇ ਲਈ ਇਸ ਦੀ ਸਿਆਸੀ ਇਸ ਤੋਂ ਲਾਹਾ ਲੈਣ ਦੇ ਲਈ ਉੱਥੇ ਜਾ ਵਰਾਜੇ ਅਤੇ ਸਾਡੀ ਕੌਮ ਇਹਨਾਂ ਦੇ ਜਿਹੜੇ ਲੰਬੇ ਮਨਸੂਬੇ ਇਹਨਾਂ ਦੇ ਗਲਤ ਲੰਬੇ ਮਨਸੂਬੇ ਉਹਨਾਂ ਨਹੀਂ ਪਛਾਣ ਸਕੀ ਅਤੇ ਖਮਿਆਜਾ ਆਪਾਂ ਨੂੰ ਭੁਗਤਣਾ ਪਿਆ ਇਹ ਕੁਦਰਤ ਦਾ ਅਸੂਲ ਹੀ ਹੈ ਕਿ ਜਿਹੋ ਜਿਹੇ ਆਪਾਂ ਕੰਮ ਕਰਾਂਗੇ ਇੱਕ ਦਿਨ ਉਹਦਾ ਫਲ ਜ਼ਰੂਰ ਭੁਗਤਣੇ ਪੈਣਗੇ। ਉਹ ਕੌਮੀ ਪੱਧਰ 'ਤੇ ਵੀ ਉਦਾਂ ਹੀ ਅਪਲਾਈ ਹੁੰਦੇ ਨੇ, ਉੱਦਾਂ ਹੀ ਅਪਲਾਈ ਹੁੰਦੇ ਨੇ। ਅਤੇ ਜਦ ਜਿਵੇਂ ਕੌਮਾਂ ਨੂੰ ਵਿਚਰਨ ਦੇ ਲਈ, ਕੌਮਾਂ ਨੂੰ ਅੱਗੇ ਲਿਜਾਣ ਦੇ ਲਈ ਬਹੁਤ ਕੁਝ ਦੇਖਣਾ ਪੈਂਦਾ ਹੈ, ਹਰ ਪੱਖ ਤੋਂ, ਆਰਥਿਕ ਪੱਖ ਤੋਂ, ਸਮਾਜਿਕ ਪੱਖ ਤੋਂ, ਧਾਰਮਿਕ ਪੱਖ ਤੋਂ। ਅਤੇ ਜਿਹੜੇ ਇਹ ਆਪਾਂ ਜਿਹੜੇ ਰਾਜਸੀ ਪੱਖ ਤੋਂ ਵੀ, ਅਤੇ ਜਿਹੜਾ ਹੌਲੀ ਹੌਲੀ ਜਿਹੜਾ ਇਹ ਰਾਜਸੀ ਪੱਖ ਨੂੰ ਵਿਚਾਰਨ ਦਾ ਇਹ ਜਿਹੜਾ ਸਾਡੇ ਵਿੱਚ ਮਾਨਸਿਕਤਾ ਸੀ, ਉਹ ਹੌਲੀ ਹੌਲੀ ਆਪਾਂ ਦੂਰ ਅੰਦੇਸ਼ੀ ਖਤਮ ਕਰਦੇ ਗਏ। ਅਤੇ ਅੱਜ ਵੀ ਕੋਈ ਵੀ ਮਸਲਾ ਹੋਵੇ, ਉਹ ਇੱਕ ਵਾਰੀ ਤਾਂ ਸਾਰੇ ਜਣੇ ਇਕੱਠੇ ਹੋ ਜਾਂਦੇ, ਪੰਜਾਬ ਦੇ ਵਿੱਚ ਵੀ ਆਪਾਂ ਦੇਖਿਆ, ਪਰ ਹੌਲੀ ਹੌਲੀ ਥੋੜ੍ਹੇ ਜਿਹੇ ਸਮੇਂ ਬਾਅਦ ਉਸੇ ਮਸਲੇ ਨੂੰ ਭੁਲਾ ਕੇ ਲੋਕ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝ ਜਾਂਦੇ ਨੇ, ਅਤੇ ਫਿਰ ਕੋਈ ਇੱਕ ਹੋਰ ਮਸਲਾ ਆ ਜਾਂਦਾ, ਫਿਰ ਉਹ 'ਤੇ ਇਕੱਠੇ ਹੁੰਦੇ ਨੇ। ਇਸ ਤਰੀਕੇ ਦੇ ਨਾਲ ਹਲੇ ਤੱਕ ਕੋਈ ਉਹ ਗੱਲ ਹਲੇ ਨਹੀਂ ਬਣ ਰਹੀ ਜਿਸ ਨਾਲ ਆਪਾਂ ਇਹ ਕਹਿ ਸਕੀਏ ਕਿ ਲੋਕ ਹਾਂ ਵੀ ਲੋਕ ਬਕਾਇਦਾ ਹੀ ਜਾਗਰੂਕ ਨੇ ਵੀ ਕਿਵੇਂ ਇਸ ਮਸਲੇ ਨੂੰ ਨਜਿੱਠਣਾ ਹੈ। ਭਾਵੇਂ ਕਿ ਲੰਡਨ ਦੇ ਵਿੱਚ ਆਹ 2020 ਰੈਫਰੈਂਡਮ ਦਾ ਵੀ ਹੁਣ ਜਿਹੜਾ ਮੁਜ਼ਾਹਰਾ ਹੋ ਕੇ ਹਟਿਆ, ਉਹ ਆਪਣੇ ਆਪ ਦੇ ਵਿੱਚ ਇੱਕ ਠੀਕ ਹੈ ਕਿ ਇੱਕ ਸਟੈਪ ਹੋ ਸਕਦਾ ਆ, ਪਰ ਇਕੱਲੇ ਮੁਜ਼ਾਹਰੇ ਕਰਨ ਦੇ ਨਾਲ ਜਿਵੇਂ ਅਤੇ ਇਕੱਲਾ ਉੱਥੇ ਹੀ ਮੁਜ਼ਾਹਰੇ ਕਰਨ ਦੇ ਨਾਲ ਲੰਡਨ ਦੇ ਵਿੱਚ ਬੈਠ ਕੇ ਉਹਦੇ ਨਾਲ ਕੋਈ ਸਾਰਥਕ ਸਿੱਟੇ ਨਿਕਲਣ ਦੀ ਫਿਲਹਾਲ ਕੋਈ ਉਮੀਦ ਨਹੀਂ ਜਾਗਦੀ, ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਜਿਹੜੇ ਤੁਹਾਨੂੰ ਉਹ ਨਜ਼ਰ ਅੰਦਾਜ਼ ਨਹੀਂ ਤੁਸੀਂ ਕਰ ਸਕਦੇ। ਪੰਜਾਬ ਦੇ ਵਿੱਚ ਬਹੁਤਾਤ ਜਿਹੜੀ ਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੈ, ਅਤੇ ਪੰਜਾਬ ਦੀ ਜਿਹੜੀ ਬਹੁਤੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ, ਰਾਜਸੀ ਪਾਰਟੀਆਂ ਨੇ, ਉਹ ਜਿਹੜੇ ਸਿੱਖ ਕੌਮ ਦੇ ਮੁੱਦਿਆਂ ਨੂੰ, ਅਨੰਦਪੁਰ ਸਾਹਿਬ ਦਾ ਮਤਾ ਜਿਵੇਂ ਜਿਸ ਨੂੰ ਸਰਦਾਰ ਕਪੂਰ ਸਿੰਘ ਜੀ ਨੇ ਲਿਖਿਆ ਸੀ, ਉਹ ਹੌਲੀ ਹੌਲੀ ਉਹ ਵਿਸਾਰ ਦਿੱਤਾ ਗਿਆ ਹੈ। ਇਹ ਪੰਜਾਬ ਦੇ ਜਿਹੜੇ ਰਾਜਸੀ ਹਾਲਾਤ ਨੇ, ਠੀਕ ਹੈ ਕਿ ਕੁਝ ਪਰਸੈਂਟ ਸਿੱਖ ਉੱਥੇ ਹੋਣਗੇ ਜਿਹੜੇ ਬਕਾਇਦਾ ਇਸ ਗੱਲ ਦੀ ਗਵਾਹੀ ਵੀ ਜਿਹੜੀ ਉਹ ਭਰਨਗੇ, ਇਹਨੂੰ ਜਿਹੜਾ ਸਪੋਰਟ ਵੀ ਕਰਨਗੇ, ਪਰ ਬਹੁਤਾਤ ਦੇ ਵਿੱਚ ਜਿਹੜੇ ਸਿੱਖ ਕੌਮ ਦੇ ਵਿੱਚ ਹੋਰ ਮਸਲੇ ਅਜਿਹੇ ਲਿਆ ਕੇ ਰੱਖ ਦਿੱਤੇ ਗਏ ਨੇ, ਇੰਨੇ ਮਸਲੇ ਸੁੱਟ ਦਿੱਤੇ ਗਏ ਨੇ ਜਿਨ੍ਹਾਂ ਦੇ ਉੱਤੇ ਜਿਹੜੀ ਆਪਾਂ ਦੇਖਦੇ ਹਾਂ ਕਿ ਜਿਹੜੀ ਲੜਾਈ ਆਮ ਹੀ ਦੇਖਣ ਨੂੰ ਮਿਲਦੀ ਹੈ ਗੁਰਦੁਆਰਿਆਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਜਾਂ ਹੋਰ ਵੀ ਪਿੰਡਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਮੁੱਦਿਆਂ ਦੇ ਲੈ ਕੇ, ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਸਾਰਾ ਕੁਝ ਚੱਲਦਾ ਪਿਆ ਹੈ। ਅਤੇ ਫਿਲਹਾਲ ਜਿਹੜੀ ਆਪਾਂ ਕਹਿ ਲਈਏ ਕਿ ਜਿਹੜੀ ਆਜ਼ਾਦੀ ਨੂੰ, ਜਿਹੜਾ ਆਜ਼ਾਦੀ ਦੇ ਨਾਂ ਦੇ ਉੱਤੇ ਜਿਹੜਾ ਇੱਕ ਜਿਵੇਂ ਕਹਿ ਦਿੰਦੇ ਨੇ ਕਿ ਸ਼ੂਗਰ ਕੋਟਡ ਪੋਇਜ਼ਨ, ਜ਼ਹਿਰ ਨੂੰ ਖੰਡ ਦਾ ਮੁਲੰਮਾ ਲਾ ਕੇ ਉਹੀ ਕੁਝ ਫਿਰ ਤੁਹਾਡੇ ਸਾਹਮਣੇ ਵਾਰ ਵਾਰ ਰੱਖਿਆ ਜਾ ਰਿਹਾ ਆ। ਠੀਕ ਹੈ ਕਿ ਆਪਾਂ ਨੂੰ ਜੇ ਆਜ਼ਾਦੀ ਚਾਹੀਦੀ ਹੈ ਤਾਂ ਉਸ ਉੱਤੇ ਬਾਕਾਇਦਾ ਵਿਚਾਰ ਹੋਣੀ ਚਾਹੀਦੀ ਹੈ, ਬਿਲਕੁਲ। ਹਾਂਜੀ, ਪਤਾ ਕੀ ਇਸ ਦੇ ਵਿੱਚ, ਠੀਕ ਹੈ ਵੀ ਕੁਲਦੀਪ ਸਿੰਘ ਜੀ ਇਸ ਉੱਤੇ ਗੱਲ ਕਰਨਾ ਚਾਹੁੰਦੇ ਨੇ, ਮੈਨੂੰ ਪਤਾ ਹੈ ਜੀ, ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਜਦੋਂ ਵੀ ਅਜਿਹੀਆਂ ਗੱਲਾਂ ਦੇ ਉੱਤੇ ਜਦੋਂ ਲਿਖਤਾਂ ਸ਼ੁਰੂ ਹੋਈਆਂ, ਜਿਵੇਂ ਸਿੱਖ ਸਿਆਸਤ ਵਾਲੇ ਲਿਖਦੇ ਹੁੰਦੇ ਸੀ, ਉਹ ਸਹੀ ਮਾਇਨਿਆਂ ਦੇ ਵਿੱਚ ਜਿਵੇਂ ਰਾਜਸੀ ਪੱਖ ਲਿਖ ਕੇ, ਕਾਨੂੰਨੀ ਪੱਖ ਲੈ ਕੇ, ਸਭ ਕੁਛ ਲੈ ਕੇ, ਜਿਹੜੇ ਸਟੈਪ ਬਾਏ ਸਟੈਪ ਕਿਸ ਇਹਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਆ, ਉਹ ਸਾਰਾ ਕੁਝ ਉਸ ਦੇ ਉੱਤੇ ਕਰਦੇ ਹੁੰਦੇ ਸੀ, ਪਰ ਉਹ ਆਵਾਜ਼ ਬੰਦ ਕਰਾ ਦਿੱਤੀ ਗਈ ਅਤੇ ਸਾਡੀ ਕੌਮ ਦਾ ਉਸ ਪਾਸੇ ਵੱਲ ਧਿਆਨ ਨਹੀਂ। ਆਪਾਂ ਬਹੁਤ ਹੱਲੇ ਬਹੁਤ ਕੋਰੇ ਹਾਂ ਉਸ ਪੱਖ ਤੋਂ ਕਿ ਕਿਵੇਂ ਸੱਤਾ ਨੂੰ ਹਾਸਲ ਕਰੀਦਾ ਅਤੇ ਕਿਵੇਂ ਉਹ ਸੱਤਾ ਨੂੰ ਅੱਗੇ ਲੈ ਕੇ ਜਾਈਦਾ ਆ।
ਹਾਂਜੀ ਹਾਂਜੀ, ਇਸ ਦੇ ਨਾਲ ਹੀ ਵੀਰ ਸਾਹਿਬ ਸਿੰਘ ਜੀ, ਇਹ ਦਿਨ ਜਿਹੜਾ ਇੰਡੀਆ ਲਈ ਬਹੁਤ ਮਹੱਤਵਪੂਰਨ ਦਿਨ ਹੈ, ਹੋਵੇ ਵੀ ਕਿਉਂ ਨਾ ਭਾਰਤ ਦਾ ਆਜ਼ਾਦੀ ਦਿਨ ਜੋ ਹੋਇਆ, ਇੰਡੀਆ ਦੇ ਤਾਂ ਹਾਕਮਾਂ ਨੂੰ ਅਗਸਤ ਦਾ ਮਹੀਨਾ ਮਸਾਂ ਹੀ ਆਉਂਦਾ ਹੈ, ਕਿਉਂਕਿ ਆਜ਼ਾਦੀ ਵਾਲੇ ਦਿਨ ਝੰਡਾ ਜੋ ਲਹਿਰਾਉਣਾ ਹੋਇਆ। ਇਹ ਝੰਡਾ ਸਾਨੂੰ ਕਿਵੇਂ ਮਿਲਿਆ, ਇਸ ਝੰਡੇ ਨੂੰ ਹਾਸਲ ਕਰਨ ਲਈ ਕੀ ਕੁਝ ਕਰਨਾ ਪਿਆ, ਅਸੀਂ ਕੀ ਕੁਝ ਗਵਾਇਆ, ਕਦੇ ਡੂੰਘਾਈ ਨਾਲ ਸ਼ਾਇਦ ਨਹੀਂ ਸੋਚਿਆ। ਕਿੰਨੇ ਪੜ੍ਹੇ ਲਿਖੇ ਸੋਹਣੇ ਸੁਨੱਖੇ ਗੱਭਰੂ ਜਵਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਇਸ ਆਜ਼ਾਦੀ ਨੂੰ ਹਾਸਲ ਕਰਨ ਲਈ, ਪਰ ਅਸੀਂ ਮੁੱਲ ਨਹੀਂ ਪਾਇਆ। ਉਸ ਸਮੇਂ ਦੇ ਮੋਹਰੀਆਂ ਨੇ ਆਜ਼ਾਦੀ ਦਾ ਮਤਲਬ ਨਹੀਂ ਸਮਝਿਆ, ਉਹਨਾਂ ਨੇ ਆਜ਼ਾਦੀ ਦਾ ਮਤਲਬ ਇਹੀ ਸਮਝਿਆ ਕਿ ਸਾਡਾ ਹੀ ਰਾਜ ਹੋਵੇਗਾ। ਉਹਨਾਂ ਹਾਕਮਾਂ ਨੇ ਆਪੋ ਆਪਣਾ ਰਾਜ ਕਰਨ ਲਈ ਜਿਹੜੇ ਇੱਕ ਦੇਸ਼ ਦੇ ਦੋ ਟੋਟੇ ਜੋ ਕਰ ਲਏ, ਉਹਨਾਂ ਦਾ ਕੀ ਗਿਆ, ਤੋਹਫ਼ਾ ਅੰਗਰੇਜ਼ਾਂ ਸਿਰ ਮੜ ਦਿੱਤਾ ਕਿ ਅੰਗਰੇਜ਼ ਵੰਡ ਚਾਹੁੰਦੇ ਸਨ, ਪਰ ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਲਈ ਬੇਕਸੂਰਾਂ ਦੀਆਂ ਜਾਨਾਂ ਜਿਹੜੀਆਂ ਗਈਆਂ, ਉਹਨਾਂ ਦਾ ਲੇਖਾ ਜਿਖਾ ਕੌਣ ਕਰੂਗਾ। ਕਦੇ ਤਾਕਤਵਰ ਨਾ ਹੋ ਸਕਣ ਉਹ ਲੋਕ ਉਹਨਾਂ ਨੂੰ ਇਕੱਠਿਆਂ ਨਹੀਂ ਬਹਿਣ ਦਿੱਤਾ ਇਹ ਕਿਹਦੀ ਚਲਾਕ ਨੀਤੀ ਸੀ ਇਹ ਕਿਹਨੇ ਪੈਂਤਰੇ ਬਦਲੇ ਨੇ ਕਿਹਨੇ ਇਹ ਸ਼ਤਰੰਜ ਵਾਲੀ ਬਾਜ਼ੀ ਖੇਡੀ ਹੈ ਇਹ ਸਾਨੂੰ ਹਜੇ ਤੱਕ ਵੀ ਸਮਝ ਨਹੀਂ ਪਈ ਐਸੀ ਸੋਚ ਜਿਸ ਨੇ ਦੇਸ਼ ਦੇ ਟੋਟੇ ਕਰ ਦਿੱਤੇ ਗੱਲ ਦੋ ਟੋਟਿਆਂ 'ਤੇ ਨਹੀਂ ਨਿਬੜੀ ਮੈਂ ਰਾਜ ਕਰਨ ਦੀ ਭੁੱਖ ਵਿੱਚ ਇਸ ਦੇਸ਼ ਦੇ ਹੀ ਟੋਟੇ ਕੀਤੇ ਅਤੇ ਅੱਜ ਤੱਕ ਵੀ ਸਾਰੇ ਹੀ ਰਿਸ਼ਤਿਆਂ ਦੇ ਟੋਟੇ ਬਾਖੂਬੀ ਕਰ ਰਿਹਾ ਹਾਂ ਉਹ ਰੂਹਾਂ ਆਪਸ ਵਿੱਚ ਵਿਛੜ ਗਈਆਂ ਜਿਨ੍ਹਾਂ ਨੇ ਇਕੱਠੇ ਜੂਣ ਮਰਨ ਦੀਆਂ ਕਸਮਾਂ ਖਾਧੀਆਂ ਹੋਈਆਂ ਹੋਣ ਨਾ ਉਸ ਘਰ ਦੀ ਖਬਰ ਮਹਿਸੂਸ ਹੋਈ ਹੈ ਅਤੇ ਨਾ ਉਹਨਾਂ ਸਾਥੀਆਂ ਦਾ ਸਾਥ ਮਿਲਿਆ ਹੈ ਜਿਨ੍ਹਾਂ ਨਾਲ ਜੂਣ ਮਰਨ ਦੀਆਂ ਕਸਮਾਂ ਖਾਧੀਆਂ ਅਗਸਤ ਮਹੀਨਾ ਕੋਈ ਆਜ਼ਾਦੀ ਦਾ ਮਹੀਨਾ ਨਹੀਂ ਇਹ ਤਾਂ ਭਾਰਤ ਅਤੇ ਪਾਕਿਸਤਾਨ ਦੇ ਇਤਿਹਾਸ ਦੇ ਪੰਨਿਆਂ 'ਤੇ ਇੱਕ ਦਾਗ ਵੀ ਹੈ ਜਿਹੜਾ ਅੱਜ ਤੱਕ ਕਿਸੇ ਮੰਤਰੀ ਨੂੰ ਦਿਸਿਆ ਹੀ ਨਹੀਂ ਕਿਉਂਕਿ ਇਸ ਦਾਗ 'ਤੇ ਐਸਾ ਆਜ਼ਾਦੀ ਦਾ ਰੰਗ ਚਾੜਿਆ ਕਿ ਉਸ ਦਾਗ ਨੂੰ ਦਿਸਣ ਹੀ ਨਹੀਂ ਦਿੱਤਾ ਇਹ ਤਾਂ ਉਹਨਾਂ ਨੇ ਐਸ਼ ਪ੍ਰਸਤੀ ਦੇ ਥੱਲੇ ਇਹ ਸਾਰੇ ਦਾਗ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਬਾਖੂਬੀ ਅਸੀਂ ਵੀ ਉਹਨਾਂ ਦੇ ਦਿੱਤੇ ਹੋਏ ਉਹ ਆਜ਼ਾਦੀ ਦੇ ਲੋਲੀਪੋਪ ਨੂੰ ਬਾਖੂਬੀ ਉਹਦੇ ਚਸਕੇ ਲੈਂਦੇ ਫਿਰਦੇ ਹਾਂ ਇਹ ਗੱਲ ਵੱਖਰੀ ਹੈ ਕਿ ਅਸੀਂ ਵੀ ਕਦੇ ਕਦੇ ਕਹਿ ਦਿੰਦੇ ਹਾਂ ਅਸੀਂ ਉਸ ਦੇਸ਼ ਨੂੰ ਬਿਲੋਂਗ ਕਰਦੇ ਹਾਂ ਅਸੀਂ ਉਸ ਦੇਸ਼ ਦੇ ਨਾਗਰਿਕ ਬਣਨਾ ਚਾਹੁੰਦੇ ਹਾਂ ਜਿਸ ਦੇਸ਼ ਦੇ ਵਿੱਚ ਭੁੱਖਮਰੀ ਦੇ ਨਾਲ ਅੱਜ ਵੀ ਲੋਕ ਤੜਫ ਤੜਫ ਕੇ ਮਰਦੇ ਹੋਣ ਜਿੱਥੇ ਅੱਜ ਵੀ ਬਹੁਤਾਤ ਦੇ ਵਿੱਚ ਜਿਹੜਾ ਮੰਗਤਿਆਂ ਦੀ ਗਿਣਤੀ ਜਾਂ ਹੋਰ ਗਰੀਬ ਗਾਵੜਿਆਂ ਦੀ ਜਿਹੜੀ ਗਿਣਤੀ ਹੈ ਉਹ ਦਿਨ ਬਰ ਦਿਨ ਵੱਧਦੀ ਹੋਵੇ ਅਸੀਂ ਫਿਰ ਵੀ ਅੱਜ ਛਾਤੀ 'ਤੇ ਹੱਥ ਮਾਰ ਕੇ ਗੱਲ ਕਹਿੰਦੇ ਹਾਂ ਅਸੀਂ ਮਾਣ ਕਰਦੇ ਹਾਂ ਭਾਰਤੀ ਹੋਣ 'ਤੇ ਕਿਸ ਚੀਜ਼ ਦਾ ਮਾਣ ਹੈ ਕਿਹੜੀ ਆਜ਼ਾਦੀ ਦੀ ਗੱਲ ਕਰਾਂ ਜਿੱਥੇ ਨਿੱਤ ਦਿਨ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਜਾਂਦੇ ਨੇ ਜਿੱਥੇ ਰਾਹ ਤੁਰਿਆ ਜਾਂਦਾ ਬੰਦਾ ਜਿਹੜਾ ਹੈ ਉਹ ਸਹੀ ਸਲਾਮਤ ਆਪਣੇ ਟਿਕਾਣੇ 'ਤੇ ਨਹੀਂ ਪਹੁੰਚ ਸਕਦਾ ਉਹਨੂੰ ਉਹਦੀ ਦਿਲ ਦੀ ਧੜਕਣ ਵਧੀ ਰਹਿੰਦੀ ਹੈ ਕਿ ਮੇਰੇ 'ਤੇ ਕਿਸੇ ਪਾਸਿਓਂ ਕੋਈ ਹਮਲਾ ਨਾ ਹੋ ਜਾਵੇ ਮੈਨੂੰ ਕੋਈ ਲੁੱਟ ਕੇ ਨਾ ਲੈ ਜਾਵੇ ਉਹ ਮੈਨੂੰ ਕੋਈ ਮਾਰ 'ਤੇ ਖਪਾ ਨਾ ਦੇਵੇ ਇੱਥੇ ਤੱਕ ਜਿਸ ਦੇਸ਼ ਦਾ ਪ੍ਰਸ਼ਾਸਨ ਕਰਪਟ ਹੋਵੇ ਉਸ ਦੇਸ਼ ਦੇ ਵਿੱਚ ਤੁਸੀਂ ਕਿਵੇਂ ਆਜ਼ਾਦੀ ਦਾ ਨਿੱਘ ਮਾਣ ਸਕਦੇ ਹੋ ਜਿੱਥੇ ਦਿਨ ਦਿਹਾੜੇ ਨਿੱਤ ਨਵੇਂ ਦਿਨ ਸਾਨੂੰ ਨਵੇਂ ਤੋਂ ਨਵਾਂ ਜਿਹੜਾ ਕੰਮ ਹੈ ਨਵੇਂ ਤੋਂ ਨਵੀਂ ਜਿਹੜੀ ਗੱਲ ਹੈ ਸੁਣਨ ਨੂੰ ਮਿਲਦੀ ਹੋਵੇ ਕਦੇ ਕਸ਼ਮੀਰ ਦੇ ਵਿੱਚ ਬੰਬਾਰੀ ਕੀਤੀ ਜਾਂਦੀ ਹੈ ਕਦੇ ਪੰਜਾਬ ਅਤੇ ਕਦੇ ਕਿਸੇ ਹੋਰ ਸਟੇਟ ਦੇ ਵਿੱਚ ਕਦੇ ਭੋਲੇ ਭਾਲੇ ਨੌਜਵਾਨਾਂ ਨੂੰ ਫੜ ਕੇ ਅੱਤਵਾਦੀ ਅਤੇ ਵੱਖਵਾਦੀ ਦੀਆਂ ਤਖਤੀਆਂ ਉਹਨਾਂ ਦੇ ਗਾਲਾਂ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ ਕਿਹੜੀ ਆਜ਼ਾਦੀ ਅਤੇ ਕਿਹਦੀ ਗੱਲ ਕਰਾਂ ਉਹ ਪੁੱਛੋ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਜਵਾਨ ਧੀਆਂ ਪੁੱਤ ਚੱਕ ਚੱਕ ਕੇ ਖਪਾ ਦਿੱਤੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਬੁੱਢੇ ਬਾਪ ਅੱਜ ਵੀ ਬੈਠੇ ਬੇਲਿਆਂ ਦੇ ਵਿੱਚ ਉਡੀਕਦੇ ਨੇ ਉਹ ਮੇਰਾ ਪੁੱਤ ਆਊਗਾ ਮੇਰਾ ਸਹਾਰਾ ਬਣੂਗਾ ਪਰ ਕਿੱਥੋਂ ਆਉਣਾ ਹੈ ਉਸ ਬਾਪੂ ਨੂੰ ਕੀ ਪਤਾ ਤੇਰੇ ਪੁੱਤ ਦਾ ਤਾਂ ਮੁਕਾਬਲਾ ਬਣਾ ਦਿੱਤਾ ਕਿਸੇ ਨਹਿਰ ਤੇ ਕਿਸੇ ਪੁਲ ਦੇ ਉੱਤੇ ਤੂੰ ਕੀ ਭਾਲਦਾ ਹੈ ਪਰ ਇੱਕ ਆਸ ਦੇ ਸਿਰ ਤੇ ਉਹ ਜਿਉਣਾ ਚਾਹੁੰਦਾ ਹੈ ਪਰ ਕਿੰਨਾ ਕੁ ਚਿਰ ਜੀਵੇਗਾ
ਹਾਂਜੀ ਬਿਲਕੁਲ ਜੀ ਤੇ ਇਹ ਜਿਹੜੇ ਅਜੋਕੇ ਹਾਲਾਤ ਨੇ ਤੇ ਇੱਕ ਮਤਲਬ ਸਰੋਤੇ ਜੀ ਨੇ ਸਾਨੂੰ ਦੱਸਿਆ ਕਿ ਜਿਹੜੀ ਜਿਹੜਾ ਉਹ ਆਰਡੀਨੈਂਸ ਜਾਰੀ ਕੀਤਾ ਸੀ ਸਰਦਾਰ ਕਪੂਰ ਸਿੰਘ ਜੀ ਦੇ ਮਸਲੇ ਦੇ ਵਿੱਚ ਜਿਹੜਾ ਜਰਾਇਮ ਪੇਸ਼ਾ ਦਾ ਚੰਦੂ ਲਾਲ ਤ੍ਰਿਵੇਦੀ ਨੇ ਜਿਹੜਾ ਕਿ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਤੇ ਜਿਹੜੇ ਸਰਦਾਰ ਕਪੂਰ ਸਿੰਘ ਜੀ ਸੀ ਉਹ ਆਈ ਸੀ ਐਸ ਜਿਹੜੇ ਆਫਿਸਰ ਸੀਗੇ ਤੇ ਇਹ ਜਿਹੜਾ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਜਿਹੜੀ ਇਹ ਉਹਨਾਂ ਦਾ ਜਿਹੜਾ ਲੈਕਚਰ ਵੀ ਇੱਕ ਯੂਟਿਊਬ ਦੇ ਉੱਤੇ ਪਿਆ ਹੈ ਪਰ ਉਹ ਸਮੇਂ ਦੀ ਘਾਟ ਕਰਕੇ ਅਸੀਂ ਨਹੀਂ ਚਲਾ ਸਕਦੇ ਉਹਦੇ ਵਿੱਚ ਵੀ ਇਹ ਸਾਰਾ ਕੁਝ ਉਹਨਾਂ ਨੇ ਨਵੇਂ ਬਿਆਨ ਕੀਤਾ ਕਿ ਕਿਵੇਂ ਜਿਹੜਾ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪੰਜਾਬ ਤੇ ਪੰਜਾਬ ਦੇ ਵਾਸੀਆਂ ਨੂੰ ਨਕਾਰਾ ਬਣਾਉਣ ਦੀ ਜਿਹੜੀ ਚਾਲ ਖੇਡੀ ਗਈ ਤੇ ਇਸ ਦੇ ਵਿੱਚ ਜਿਹੜਾ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਨੇ ਉਹ ਜਿਹੜੀਆਂ ਸਿੱਖ ਮਸਲਿਆਂ ਦੇ ਉੱਤੇ ਲਿਖਤਾਂ ਨੇ ਉਹਦੇ ਵਿੱਚ ਵੀ ਇਹ ਬੜਾ ਖੁੱਲ੍ਹ ਕੇ ਬਿਆਨ ਕੀਤਾ ਗਿਆ ਕਿ ਕਿਵੇਂ ਜਿਹੜੀ ਸਿੱਖ ਕੌਮ ਦੀ ਜਿਹੜੀ ਵਿਚਾਰਧਾਰਾ ਅਸਲ ਵਿਚਾਰਧਾਰਾ ਆਜ਼ਾਦ ਰਹਿਣ ਦੀ ਵਿਚਾਰਧਾਰਾ ਉਸ ਨੂੰ ਕਿਵੇਂ ਤਰੀਕੇ ਦੇ ਨਾਲ ਹੌਲੀ ਹੌਲੀ ਮਾਰਿਆ ਗਿਆ ਤੇ ਕਿਵੇਂ ਉਸ ਦੇ ਵਿੱਚ ਨਿਸ਼ਾਨੇ ਬਣਾਏ ਗਏ ਇਹ ਸਾਰੇ ਦਾ ਸਾਰਾ ਜਿਹੜੀਆਂ ਉਹਨਾਂ ਦੀਆਂ ਤੁਸੀਂ ਲਿਖਤਾਂ ਸਾਚੀ ਸਾਖੀ ਤੇ ਬਿਖਵੇਂ ਅੰਮ੍ਰਿਤ ਪੜ੍ਹ ਕੇ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਤੇ ਇਹਦੇ ਵਿੱਚ ਕਿਹੜੇ ਕਿਹੜੇ ਮੋਹਰੇ ਬਣੇ ਜਿਵੇਂ ਸਰਦਾਰ ਕਪੂਰ ਸਿੰਘ ਜੀ ਦੀ ਜਿਹੜੀ ਲਿਖਤ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਉਹਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਕਿਵੇਂ ਸ਼ਰੇਆਮ ਜਿਹੜੇ ਉਸ ਸਮੇਂ ਅਕਾਲੀ ਲੀਡਰ ਸਟੇਜ ਤੇ ਬੈਠੇ ਸੀ ਉਹਨਾਂ ਵੱਲ ਇਸ਼ਾਰਾ ਕਰਕੇ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਨੇ ਕਦੇ ਸ਼ਹਾਦਤਾਂ ਦੇਣ ਤੋਂ ਪਿੱਛੇ ਨਹੀਂ ਹਟੇ ਤੇ ਇਹ ਜਿਹੜੇ ਇੱਥੇ ਸਟੇਜ ਤੇ ਬੈਠੇ ਨੇ ਇਹ ਕਦੇ ਗਦਾਰੀਆਂ ਕਰਨ ਤੋਂ ਇਹ ਪਿੱਛੇ ਨਹੀਂ ਹਟੇ ਇਹ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਬਾਰ ਬਾਰ ਉਹੀ ਉਹੀ ਕੁਝ ਮਤਲਬ ਸਾਡੇ ਪੰਜਾਬ ਦੇ ਵਿੱਚ ਉਹੀ ਕੁਝ ਚੱਲਦਾ ਰਹਿੰਦਾ ਆ ਜਿਹੜੇ ਜਿਹੜੀ ਜਿਹੜੀ ਕੀਤੀ ਮਿਹਨਤ ਪੰਜਾਬੀਆਂ ਦੀ ਹੁੰਦੀ ਹੈ ਤੇ ਉਸ ਤੇ ਮੱਲ ਮਾਰਨ ਲਈ ਜਿਹੜੇ ਪੰਜਾਬ ਤੋਂ ਬਾਹਰਲੇ ਲੋਕ ਉਹ ਆ ਕੇ ਬੈਠੇ ਹੁੰਦੇ ਨੇ ਤੇ ਉਹ ਕਿਉਂਕਿ ਸਾਡੀ ਮਾਨਸਿਕਤਾ ਹਜੇ ਬਹੁਤ ਛੋਟੇ ਜੇ ਘੇਰੇ ਦੇ ਵਿੱਚ ਹੈ ਕਿ ਅਸੀਂ ਮਤਲਬ ਥੋੜੇ ਦੇ ਸਮੇਂ ਦੇ ਵਿੱਚ ਹੀ ਸਭ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਸ ਦਾ ਨਜਾਇਜ਼ ਫਾਇਦਾ ਜਿਹੜਾ ਚੁੱਕਿਆ ਜਾਂਦਾ ਆ ਤੇ ਉਸ ਸਮੇਂ ਵੀ ਭਾਰਤ ਦੀ ਆਜ਼ਾਦੀ ਵੇਲੇ ਵੀ ਜਿਹੜੇ ਜਿਹੜੇ ਲੀਡਰ ਬਣਾਏ ਥੋਪੇ ਬਣੇ ਆਪੂ ਬਣੇ ਕੁਛ ਵੀ ਕਹਿ ਲਓ ਉਸ ਸਮੇਂ ਉਹਨਾਂ ਨੇ ਵੀ ਜਿਹੜੇ ਆਪਣੇ ਬਲਦੇਵ ਸਿੰਘ ਵਰਗਿਆਂ ਨੇ ਸਿਰਫ ਆਪਣੇ ਜਿਹੜੇ ਉਹ ਬਚਾਉਣ ਦੇ ਲਈ ਆਪਣੇ ਕਾਰਖਾਨੇ ਬਚਾਉਣ ਦੇ ਲਈ ਆਪਣਾ ਸਭ ਕੁਝ ਬਚਾਉਣ ਦੇ ਲਈ ਮਾਸਟਰ ਤਾਰਾ ਸਿੰਘ ਵਰਗਿਆਂ ਨੇ ਆਪਣੀ ਕੁਰਸੀ ਬਚਾਉਣ ਦੇ ਲਈ ਜਿਹੜੀ ਇਹ ਵੰਡ ਪ੍ਰਵਾਨ ਕੀਤੀ ਕਈ ਵੇਲੇ ਇਹ ਕਿਹਾ ਜਾਂਦਾ ਹੈ ਕਿ ਮਾਸਟਰ ਤਾਰਾ ਸਿੰਘ ਜੀ ਅਨਭੋਲ ਸੀ ਉਸ ਸਮੇਂ ਜਾਂ ਕੁਛ ਸੀ ਪਰ ਫਿਰ ਵੀ ਗੱਲ ਇਹ ਹੈ ਕਿ ਜਦੋਂ ਲੀਡਰ ਚਾਹੁੰਦੇ ਹੀ ਇਹ ਹੋਣ ਕਿ ਸਿਰਫ ਮੇਰੀ ਖੁਦ ਮੁਖਤਿਆਰੀ ਰਵੇ ਜਾਂ ਮੇਰਾ ਰਾਜ ਭਾਗ ਰਵੇ ਤਾਂ ਉਸ ਸਮੇਂ ਆਮ ਲੋਕਾਂ ਨੂੰ ਕੁਝ ਵੀ ਨਹੀਂ ਸਮਝਦੇ ਹੁੰਦੇ ਹਾਂ ਜਦੋਂ ਫਿਰ ਲੋੜ ਪੈਂਦੀ ਹੈ ਕਿ ਹਾਂ ਸ਼ਾਇਦ ਵੀ ਮੈਨੂੰ ਦੁਬਾਰਾ ਆਪਣੀ ਜਿਹੜੀ ਪੋਜੀਸ਼ਨ ਬਚਾਉਣੀ ਹੈ ਉਸ ਸਮੇਂ ਫਿਰ ਲੋਕ ਦੁਬਾਰਾ ਫਿਰ ਚੇਤੇ ਆਉਂਦੇ ਨੇ ਤੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਉਹਨਾਂ ਨੇ ਬਹੁਤ ਵੱਡੀ ਉਸ ਸਮੇਂ ਗਲਤੀ ਕੀਤੀ ਜਿਸ ਦਾ ਹਰ ਇੱਕ ਜਿਹੜਾ ਉਸ ਸਮੇਂ ਰਾਈਟਰ ਸੀ ਜਿਹੜਾ ਸਹੀ ਰਾਈਟਰ ਸੀ ਕਹਿ ਸਕਦੇ ਹਾਂ ਜਿਵੇਂ ਜਿਨ੍ਹਾਂ ਦੇ ਵਿੱਚੋਂ ਗੋਰਿਆਂ ਦੇ ਰਾਈਟਰ ਵੀ ਸੀ ਅੰਗਰੇਜ਼ਾਂ ਦੇ ਰਾਈਟ ਉਹ ਵੀ ਸੀਗੇ ਲੇਖਕ ਵੀ ਸੀਗੇ ਸਾਰਿਆਂ ਨੇ ਇਸ ਜਿਹੜੇ ਫੈਸਲੇ ਨੂੰ ਮੂਰਖਤਾ ਦੱਸਿਆ ਤੇ ਸੀਗੀ ਵੀ ਇਹ ਮੂਰਖਤਾ ਪੰਜਾਬ ਦੇ ਲੋਕਾਂ ਨੇ ਜਿਹੜੀ ਇਸ ਇਹਨਾਂ ਦੇ ਪਿੱਛੇ ਲੱਗ ਕੇ ਜਿਹੜਾ ਆਪਣਾ ਘਾਣ ਕਰਵਾਇਆ ਜਿਹੜਾ ਜ਼ਮੀਨਾਂ ਜਾਇਦਾਦਾਂ ਛੱਡੀਆਂ 10 ਲੱਖ ਦੇ ਕਰੀਬ ਲੋਕੀ ਜਿਹੜੇ ਮਾਰੇ ਗਏ 10 ਲੱਖ ਦੇ ਕਰੀਬ ਲੋਕੀ ਇੱਧਰੋਂ ਉੱਧਰ ਹੋਏ ਤੇ ਤਕਰੀਬਨ ਇੰਨੇ ਕੀ ਸ਼ਾਇਦ ਮਾਰੇ ਗਏ
ਹਾਂਜੀ ਹਾਂਜੀ
ਹਾਂਜੀ ਜਿੰਨੇ ਵੀ ਸੀ ਲੱਖਾਂ ਦੇ ਹਿਸਾਬ ਨਾਲ ਕਿੰਨਾ ਨੁਕਸਾਨ ਹੋਇਆ ਉਸ ਦੀ ਕੋਈ ਵੀ ਸੋਝੀ ਨਹੀਂ ਸੀ ਸਿੱਖ ਕੌਮ ਦੇ ਵਿੱਚ ਠੀਕ ਹੈ ਕਿ ਕੁਰਬਾਨੀਆਂ ਆਪਾਂ ਕੀਤੀਆਂ 90% ਤੱਕ ਵੀ ਕਹਿ ਸਕਦੇ ਹਾਂ ਜਿੰਨੀਆਂ ਵੀ ਕੀਤੀਆਂ ਪਰ ਉਹਨਾਂ ਨੂੰ ਸਹੀ ਇਸਤੇਮਾਲ ਕਰਨਾ ਉਹਨਾਂ ਨੂੰ ਜਿਸ ਕਾਰਨਾਂ ਕਰਕੇ ਸ਼ਹਾਦਤਾਂ ਦਿੱਤੀਆਂ ਗਈਆਂ ਕੁਰਬਾਨੀਆਂ ਕੀਤੀਆਂ ਗਈਆਂ ਉਹਨਾਂ ਦਾ ਜਿਹੜਾ ਸਹੀ ਜਿਹੜਾ ਰਿਜ਼ਲਟ ਹਲੇ ਤੱਕ ਵੀ ਆਪਣੀ ਕੌਮ ਨੂੰ ਨਹੀਂ ਮਿਲ ਰਿਹਾ ਤੇ ਦੂਸਰੇ ਪਾਸੇ ਜੇ ਉਦੋਂ 1947 ਦੇ ਵਿੱਚੋਂ ਕੁਝ ਸਿੱਖਿਆ ਹੁੰਦਾ ਸਾਡੀ ਕੌਮ ਨੇ ਕਿ ਕਿਵੇਂ ਇਹਨਾਂ ਮਸਲਿਆਂ ਨੂੰ ਨਜਿੱਠਣਾ ਤੇ ਸ਼ਾਇਦ ਜਿਹੜਾ 1992 ਨੂੰ ਵੀ ਸ਼ਾਇਦ ਸਾਡੀ ਕੌਮ ਸੰਭਲ ਜਾਂਦੀ ਪਰ ਹੌਲੀ ਹੌਲੀ ਜਿਹੜੇ ਹਾਲਾਤ ਦੇਖਦੇ ਜਾ ਰਹੇ ਹਾਂ ਕਿ ਆਪਾਂ ਜਿਹੜੇ ਰਾਜਸੀ ਪੱਖ ਤੋਂ ਕਾਫ਼ੀ ਕਮਜ਼ੋਰ ਹੁੰਦੇ ਜਾ ਰਹੇ ਹਾਂ ਜੀ
ਹਾਂਜੀ ਜੇਕਰ ਗੱਲ ਕਰੀਏ ਉਸ ਆਜ਼ਾਦੀ ਦੀ ਉਹਨਾਂ ਉਜੜੇ ਹੋਏ ਲੋਕਾਂ ਦੀ ਆਜ਼ਾਦੀ ਬਾਰੇ ਸੋਚੋ ਜਿਨ੍ਹਾਂ ਦੀਆਂ ਜਵਾਨ ਧੀਆਂ ਭੈਣਾਂ ਨੇ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਆਪਣਿਆਂ ਦੇ ਸਾਹਮਣੇ ਆਪਣੀ ਜਾਨ ਦੇ ਦਿੱਤੀ ਕਈਆਂ ਮੁਟਿਆਰਾਂ ਨੇ ਆਪਣੇ ਪਿਓ ਜਾਂ ਆਪਣੇ ਹੀ ਭਰਾ ਦੇ ਅੱਗੇ ਤਰਲੇ ਪਾਏ ਕਿ ਹੜਾ ਰੱਬ ਦਾ ਵਾਸਤਾ ਹੀ ਸਾਨੂੰ ਜਾਨੋ ਮਾਰ ਦਿਓ ਤਾਂ ਜੋ ਕਿ ਅਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਇੱਜ਼ਤ ਬਚਾ ਸਕੀਏ ਤੇ ਉਹਨਾਂ ਕਸਾਈਆਂ ਤੋਂ ਬਚ ਜਾਈਏ ਜਿਹੜੇ ਬੜੀ ਬੇਰਹਿਮੀ ਨਾਲ ਮਾਸ ਨੋਚ ਨੋਚ ਕੇ ਸਾਡੀ ਇੱਜ਼ਤ ਦੇ ਨਾਲ ਖਿਲਵਾੜ ਕਰਨਾ ਚਾਹੁੰਦੇ ਨੇ ਕਈਆਂ ਨੇ ਆਪਣੇ ਹੱਥੀਂ ਆਪਣੀਆਂ ਧੀਆਂ ਨੂੰ ਪਾਲ ਪੋਸ ਆਪਣੇ ਹੱਥੀਂ ਮਾਰ ਮਕਾਇਆ ਕਈ ਲੰਮੇ ਪੈਂਡੇ ਤੈਅ ਚੱਲ ਕਰਦਿਆਂ ਚੱਲਦਿਆਂ ਐਸੇ ਵਿਛੜੇ ਮੁੜ ਕੇ ਕਦੇ ਵੀ ਮਿਲੇ ਨਹੀਂ ਨਾ ਉਹਨਾਂ ਨੂੰ ਦੁਬਾਰਾ ਮਿਲਿਆ ਗਿਆ ਜਿਨ੍ਹਾਂ ਨੂੰ ਇੱਕ ਦੂਜੇ ਦੀ ਥਾਂ ਮਾਰਨ ਦੇ ਵਾਅਦੇ ਕੀਤੇ ਕਿੰਨੀਆਂ ਮਾਸੂਮ ਤੇ ਬੇਕਸੂਰ ਲੜਕੀਆਂ ਦੇ ਨਾਲ ਕਈ ਕਈ ਦਿਨ ਉੱਥੇ ਉਹਨਾਂ ਦੀ ਇੱਜ਼ਤ ਦੇ ਨਾਲ ਖੇਡਿਆ ਗਿਆ ਬਾਅਦ ਦੇ ਵਿੱਚ ਜਾਨੋ ਮਾਰ ਦਿੱਤਾ ਗਿਆ ਉਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਜਿਨ੍ਹਾਂ ਨੂੰ ਉੱਚੀਆਂ ਛੱਤਾਂ ਉੱਪਰੋਂ ਸੁੱਟ ਸੁੱਟ ਕੇ ਜਾਨੋ ਮਾਰਿਆ ਗਿਆ ਕਿ ਸਾਡੇ ਸ਼ਹੀਦਾਂ ਨੇ ਆਜ਼ਾਦੀ ਦੀ ਜੰਗ ਲਈ ਇਹ ਦਿਨ ਵੇਖਣ ਲਈ ਸ਼ਹੀਦੀਆਂ ਪਾਈਆਂ ਸਨ ਕਿ ਸਾਡੇ ਮਹਾਨ ਸ਼ਹੀਦਾਂ ਦਾ ਇਹ ਸੁਪਨਾ ਸੀ ਸਭ ਧਰਮਾਂ ਨੇ ਆਜ਼ਾਦੀ ਦੀ ਜੰਗ ਇਕੱਠੇ ਹੋ ਕੇ ਲੜੀ ਤਾਂ ਜੋ ਕਿ ਦੇਸ਼ ਨੂੰ ਆਜ਼ਾਦ ਕਰਵਾਇਆ ਜਾ ਸਕੇ ਨਾ ਕਿ ਦੇਸ਼ ਦੇ ਦੋ ਟੋਟੇ ਕੀਤੇ ਜਾਣ ਰਾਜ ਕਰਨ ਦੇ ਲਾਲਚੀ ਤਾਂ ਉਸ ਟਾਈਮ ਹੀ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਜਦੋਂ ਉਹਨਾਂ ਨੇ ਬਾਰਡਰ ਦੇ ਉੱਤੇ ਦੋ ਇੱਕ ਦੇਸ਼ ਨੂੰ ਦੋ ਦੇਸ਼ਾਂ ਦੇ ਵਿੱਚ ਵੰਡ ਦਿੱਤਾ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਜਦ ਭਾਰਤ ਦਾ ਆਜ਼ਾਦ ਮੁਲਕ ਬਣ ਗਿਆ ਹਰ ਪਾਸੇ ਅਮਨ ਅਮਾਨ ਹੋ ਗਿਆ ਤਾਂ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਹੁਣ ਅਸੀਂ ਆਜ਼ਾਦ ਹਾਂ ਸਾਨੂੰ ਸਾਡੀ ਹਰ ਗੱਲ ਕਹਿਣ ਦਾ ਹੱਕ ਹੈ ਲੋਕ ਬੜਾ ਆਪਣੇ ਆਲੇ ਦੁਆਲੇ ਵਿੱਚ ਸਕੂਨ ਮਹਿਸੂਸ ਕਰਨ ਲੱਗੇ ਤੇ ਸੋਚਣ ਲੱਗੇ ਕਿ ਹੁਣ ਸਾਨੂੰ ਹਰ ਗੱਲ ਕਹਿਣ ਦਾ ਹੱਕ ਹੈ ਸਾਡੀ ਹਰ ਆਵਾਜ਼ ਸੁਣੀ ਜਾਏਗੀ ਇਹ ਫਿਰ ਥੋੜੇ ਟਾਈਮ ਬਾਅਦ ਪਤਾ ਲੱਗਾ ਕਿ ਮਾੜੇ ਦੀ ਹੁਣ ਵੀ ਨਹੀਂ ਸੁਣੀ ਜਾਣੀ ਹੁਣ ਵੀ ਤਕੜੇ ਦਾ ਸੱਤੀ ਵੀ ਹੀ ਸੌ ਹੋਵੇਗਾ ਆਜ਼ਾਦ ਭਾਰਤ ਦਾ ਰਾਜ ਵਿੱਚ ਵੀ ਘੱਟ ਗਿਣਤੀਆਂ ਨਾਲ ਧੱਕੇਸ਼ਾਹੀ ਹੋਣੀ ਸ਼ੁਰੂ ਹੋ ਗਈ ਇਹਨਾਂ ਘੱਟ ਗਿਣਤੀਆਂ ਵਿੱਚ ਸਿੱਖ ਕੌਮ ਵੀ ਆਉਂਦੀ ਹੈ ਸਿੱਖ ਕੌਮ ਨੇ ਆਜ਼ਾਦੀ ਦੀ ਜੰਗ ਵਿੱਚ ਸਭ ਤੋਂ ਵੱਧ ਹਿੱਸਾ ਲਿਆ ਉਹ ਕੌਮ ਜਿਸ ਨੇ ਆਜ਼ਾਦੀ ਵੱਲ ਸਭ ਵੱਧ ਕਾਲੇ ਪਾਣੀਆਂ ਦੀ ਸਜ਼ਾ ਕੱਟੀ ਸਭ ਤੋਂ ਵੱਧ ਜੇਲ੍ਹਾਂ ਕੱਟੀਆਂ ਸਭ ਤੋਂ ਵੱਧ ਅੰਗਰੇਜ਼ਾਂ ਦੇ ਤਸੀਹੇ ਝੱਲੇ ਸਭ ਤੋਂ ਵੱਧ ਫਾਂਸੀਆਂ ਤੇ ਚੜ੍ਹੇ ਜਦ ਦੇਸ਼ ਆਜ਼ਾਦ ਹੋਇਆ ਤਾਂ ਰਾਜ ਭਾਗ ਆਪ ਸੰਭਾਲ ਕੇ ਬੈਠ ਗਏ ਸਿੱਖਾਂ ਨੇ ਬੜੇ ਮਾਣ ਨਾਲ ਆਜ਼ਾਦੀ ਦਾ ਜਿਹੜਾ ਆਨੰਦ ਲੈਣਾ ਚਾਹਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨੇ ਭਾਰਤ ਦੀ ਹਰ ਜੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਬੜੇ ਨਿਡਰ ਹੋ ਕੇ ਸ਼ਹੀਦੀਆਂ ਪਾਈਆਂ ਇਹਨਾਂ ਸਾਰੀਆਂ ਹੀ ਸ਼ਹੀਦੀਆਂ ਦਾ ਪਹਿਲਾ ਇਨਾਮ ਸਿੱਖਾਂ ਨੂੰ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਕੱਟ ਕੇ ਸਿੱਖਾਂ ਨੂੰ ਇੱਕ ਪੰਜਾਬੀ ਸੂਬੀ ਦੇ ਕੇ ਸਨਮਾਨ ਵਜੋਂ ਮਾਣ ਵਜੋਂ ਉਹਨਾਂ ਦੀਆਂ ਅੱਖਾਂ ਪੂੰਝ ਛੱਡੀਆਂ ਪੰਜਾਬ ਦੀ ਬਿਜਲੀ ਪੰਜਾਬ ਤੋਂ ਖੋਹ ਕੇ ਦਿੱਲੀ ਵੱਲ ਤੋਰ ਦਿੱਤੀ ਪੰਜਾਬ ਦਾ ਪਾਣੀਆਂ ਤੇ ਵੀ ਡਾਕਾ ਮਾਰਿਆ ਗਿਆ ਸਿੱਖਾਂ ਨੂੰ ਹਰ ਤਰ੍ਹਾਂ ਦਬਾ ਕੇ ਰੱਖਣਾ ਚਾਹਿਆ ਪਰ ਇਹ ਕੌਮ ਦੱਬ ਕੇ ਰਹਿਣ ਵਾਲੀ ਕੌਮ ਨਹੀਂ ਆਜ਼ਾਦ ਮੁਲਕ ਦੀ ਸਰਕਾਰ ਅੱਗੇ ਇਸ ਕੌਮ ਨੇ ਆਪਣੇ ਹੱਕ ਲੈਣ ਲਈ ਸੰਘਰਸ਼ ਖੋਲ ਦਿੱਤਾ ਜੋ ਕਿ ਬੜੀ ਹੀ ਸ਼ਾਂਤੀ ਨਾਲ ਇਸ ਮੋਰਚੇ ਦੀ ਸ਼ੁਰੂਆਤ ਕੀਤੀ ਗਈ ਉਸ ਵੇਲੇ ਦੀ ਸਰਕਾਰ ਨੇ ਸਿੱਖਾਂ ਨੂੰ ਦਬਾਉਣਾ ਚਾਹਿਆ ਉਸ ਸਮੇਂ ਦੀ ਸਰਕਾਰ ਨੇ ਹਰ ਸੰਭਵ ਤੇ ਅਸੰਭਵ ਕੋਸ਼ਿਸ਼ ਕੀਤੀ ਤਾਂ ਜੋ ਸਿੱਖ ਸਰਕਾਰ ਅੱਗੇ ਸਿਰ ਨਾ ਚੁੱਕ ਸਕਣ ਹਮੇਸ਼ਾ ਸਾਡੇ ਅੱਗੇ ਇੱਕ ਗੁਲਾਮਾਂ ਵਾਂਗ ਜ਼ਿੰਦਗੀ ਜੀਣ ਜੋ ਕਿ ਹੌਲੀ ਹੌਲੀ ਜੂਨ 84 ਬਣ ਗਿਆ ਫਿਰ ਉਸ ਵੇਲੇ ਵੀ ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਐਸਾ ਕਹਿਰ ਢਾਇਆ ਜੋ ਕਿ ਅੰਗਰੇਜ਼ਾਂ ਦੇ ਜ਼ੁਲਮਾਂ ਤੋਂ ਕਈ ਗੁਣਾ ਜ਼ਿਆਦਾ ਤੇ ਨਿੰਦਣ ਯੋਗ ਵੀ ਹੈ ਤੇ ਜਿਹਦਾ ਦੁਖਾਂਤ ਅੱਜ ਵੀ ਪੰਜਾਬੀ ਤੇ ਸਿੱਖ ਬਾਖੂਬੀ ਆਪਣੇ ਜਿਦਾਂ ਮੈਂ ਕਹਿ ਸਕਦਾ ਕਿ ਇਹਦੇ ਵਿੱਚ ਕੋਈ ਹਰਜ ਨਹੀਂ ਹੈ ਅਸੀਂ ਦਿਲੋਂ ਉਸ ਦਰਦ ਨੂੰ ਜਿੱਥੇ ਮਾਣਦੇ ਹਾਂ ਉਹ ਇੱਕ ਕੈਂਸਰ ਦਾ ਫੋੜਾ ਜਿਹੜਾ ਹੈ ਅੱਜ ਵੀ ਸਾਨੂੰ ਤੜਫ ਜਿਹੀ ਲਾਈ ਰੱਖਦਾ ਹੈ
ਹਾਂਜੀ ਤੇ ਇਹ ਸਾਰੇ ਕਾਸੇ ਦੇ ਵਿੱਚ ਤੁਹਾਨੂੰ ਭਾਵੇਂ ਕਿ ਬਹੁਤਾਤ ਦੇ ਵਿੱਚ 15 ਅਗਸਤ ਨੂੰ ਕੋਈ ਅਹਿਮੀਅਤ ਸਿੱਖ ਕੌਮ ਦੇ ਵਿੱਚ ਨਹੀਂ ਦਿੱਤੀ ਜਾਂਦੀ ਹਾਂ ਛੁੱਟੀ ਦੇ ਤਿਉਹਾਰ ਦੇ ਉੱਤੇ ਜ਼ਰੂਰ ਮਨਾਇਆ ਜਾਂਦਾ ਪਰ ਫਿਰ ਵੀ ਤੁਹਾਨੂੰ ਕਈ ਜਿਹਨੂੰ ਜਿਵੇਂ ਆਪਾਂ ਮਰਜ਼ੀ ਕਹਿ ਸਕਦੇ ਹਾਂ ਕਿ ਸਿੱਖ ਕੌਮ ਨਾਲ ਸੰਬੰਧਿਤ ਜਾਂ ਪੱਗ ਬੰਨਦੇ ਬੰਦੇ ਕਹਿ ਸਕਦੇ ਹਾਂ ਉਹ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੇ ਲੈਂਦੇ ਵੀ ਮਿਲਣਗੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁਣ ਸਵਾਲ ਇਹ ਆਜੂਗਾ ਕਿ ਇਹ ਲੋਕ ਕਿਹੜੇ ਨੇ ਜਿਹੜੇ ਆਜ਼ਾਦੀ ਆਜ਼ਾਦੀ ਦਾ ਜਸ਼ਨ ਮਨਾਉਂਦੇ ਨੇ ਜਿਹੜੇ ਸਭ ਕੁਝ ਜਾਣਦੇ ਹੋਏ ਵੀ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਂਦੇ ਨੇ ਕਿਉਂ ਇਹਨਾਂ ਦਾ ਹਿੱਸਾ ਬਣਦੇ ਨੇ ਉਹਦੇ ਕਈ ਕਾਰਨ ਹੋ ਸਕਦੇ ਨੇ ਇੱਕ ਤਾਂ ਚੌਧਰ ਵੀ ਹੈ ਤੇ ਦੂਸਰੀ ਇੱਕ ਗੱਲ ਜਿਹੜੀ ਹੈ ਕਿ ਜਿਹੜੀ ਵੀ ਜਿਵੇਂ ਕਿਸੇ ਕੌਮ ਦੇ ਵਿੱਚੋਂ ਜੇ ਉਸ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਜਿਹੜਾ ਜਿਵੇਂ ਕਹਿੰਦੇ ਨੇ ਕਿ ਜੰਗਲ ਨੂੰ ਵੱਢਣਾ ਹੋਵੇ ਤਾਂ ਦਸਤਾ ਉੱਥੋਂ ਦੀ ਲੱਕੜ ਦਾ ਹੀ ਆਮ ਤੌਰ ਤੇ ਬਣਾਇਆ ਜਾਂਦਾ ਇਸੇ ਤਰ੍ਹਾਂ ਕਿਸੇ ਕੌਮ ਨੂੰ ਜਦੋਂ ਖਤਮ ਕਰਨਾ ਹੋਵੇ ਤਾਂ ਜਿਹੜੇ ਉਹਦੇ ਖਿਲਾਫ ਬੰਦੇ ਵੀ ਉਸੇ ਹੀ ਕੌਮ ਦੇ ਵਿੱਚੋਂ ਲਏ ਜਾਂਦੇ ਨੇ ਤੇ ਬਕਾਇਦਾ ਉਹ ਲੋਕ ਮਿਲਣਗੇ ਵੀ ਹਰ ਇੱਕ ਗੱਲ ਨੂੰ ਪੰਜਾਬ ਦੀ ਜਿਹੜੀ ਇਸ ਸਮੇਂ ਦੀ ਹਰ ਇੱਕ ਸਮੱਸਿਆ ਨੂੰ ਅੱਖੋਂ ਪਰੋਖੇ ਕਰਕੇ ਇੱਕ ਪਾਸੜ ਜਿਹਾ ਫੈਸਲਾ ਦੇਣਗੇ ਕਿ ਆਜ਼ਾਦੀ ਆ ਸੰਵਿਧਾਨ ਇਹ ਕਹਿੰਦਾ ਸੰਵਿਧਾਨ ਉਹ ਕਹਿੰਦਾ ਆ ਪਰ ਜਿਹੜਾ ਸੰਵਿਧਾਨ ਦਾ ਘਾਣ ਕੀਤਾ ਜਾਂਦਾ ਆ ਹੁਣ ਤੱਕ ਜਿਹੜਾ ਹੋਇਆ ਉਹਦੇ ਬਾਰੇ ਕੁਝ ਵੀ ਨਹੀਂ ਬੋਲਣਗੇ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇਹ ਗੱਲ ਅਸੀਂ ਬਾਰ ਬਾਰ ਇੱਥੋਂ ਸਾਰਿਆਂ ਨੂੰ ਸੁਚੇਤ ਕਰਦੇ ਹਾਂ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਤੁਹਾਨੂੰ ਭਰਮਾਉਣ ਦੇ ਲਈ ਬਹੁਤ ਕੁਝ ਤੁਹਾਨੂੰ ਗਲਤ ਪਾਸੇ ਲੈ ਕੇ ਜਾਣ ਦੇ ਲਈ ਜਿਹੜਾ ਉਸ ਉੱਤੇ ਚੱਲ ਰਿਹਾ ਆ ਤੇ ਉਸ ਤੋਂ ਉੱਤੋਂ ਸੁਚੇਤ ਹੋਣਾ ਚਾਹੀਦਾ ਆ ਜਿਹੜੀ ਸਾਡੀ ਜਿਹੜੀ ਆਜ਼ਾਦੀ ਦੀ ਗੱਲਬਾਤ ਹੈ ਉਹਦੇ ਬਕਾਇਦਾ ਫੈਸਲੇ ਤਰੀਕੇ ਨਾਲ ਸਹੀ ਤਰੀਕੇ ਨਾਲ ਹੋਣੇ ਚਾਹੀਦੇ ਨੇ ਨਾ ਕਿ ਭੜਕਾਹਟ ਦੇ ਵਿੱਚ ਆ ਕੇ ਇਹ ਫੈਸਲੇ ਹੋਣੇ ਚਾਹੀਦੇ ਨੇ ਜਿਸ ਦਾ ਕਿ ਕੋਈ ਗਲਤ ਇਸਤੇਮਾਲ ਕੀਤਾ ਜਾ ਸਕੇ ਜਿਵੇਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਹੌਲੀ ਹੌਲੀ ਰੰਗਤ ਦੇ ਕੇ ਜਿਹੜਾ ਖਾਲਿਸਤਾਨ ਦੇ ਮੁੱਦੇ ਨਾਲ ਜੋੜ ਦਿੱਤਾ ਗਿਆ ਤੇ ਜਿਹੜੇ ਬਾਅਦ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਖੁੱਲ੍ਹੇ ਰੂਪ ਦੇ ਵਿੱਚ ਜਿਹੜਾ ਸਿੱਖ ਕੌਮ ਦੇ ਖਿਲਾਫ ਜਿਹੜਾ ਉੱਥੇ ਸਿੱਖ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਹਜ਼ਾਰਾਂ ਦੇ ਹਿਸਾਬ ਨਾਲ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਸਾਰਾ ਕੁਝ ਵਰਤਿਆ ਇਹ ਸਾਰੇ ਫੈਸਲੇ ਲੈਣੇ ਹੁੰਦੇ ਨੇ ਸਿੱਖ ਕੌਮ ਨੇ ਜਾਂ ਕਿਸੇ ਵੀ ਕੌਮ ਨੇ ਇਕੱਠੇ ਹੋ ਕੇ ਤੇ ਜੇ ਆਜ਼ਾਦੀ ਨੂੰ ਸਹੀ ਮਾਇਨਿਆਂ ਦੇ ਵਿੱਚ ਆਪਾਂ ਮੰਨਣਾ ਚਾਹੁੰਦੇ ਹਾਂ ਜਾਣਨਾ ਚਾਹੁੰਦੇ ਹਾਂ ਤਾਂ ਇਹਨਾਂ ਮੁਲਕਾਂ ਦੇ ਵਿੱਚੋਂ ਵੀ ਆਪਾਂ ਕਾਫੀ ਹੱਦ ਤੱਕ ਸਿੱਖ ਸਕਦੇ ਹਾਂ ਤੇ ਦੂਸਰੇ ਪਾਸੇ ਗੁਰਬਾਣੀ ਤਾਂ ਹੈ ਹੀ ਆਜ਼ਾਦੀ ਦਾ ਸੋਮਾ ਤੇ ਜਦੋਂ ਤੁਸੀਂ ਖੁਦ ਆਪਣੇ ਪੱਧਰ ਦੇ ਉੱਤੇ ਆਜ਼ਾਦ ਰਹਿਣਾ ਸਿੱਖੋ ਆਜ਼ਾਦ ਵਿਚਰਨਾ ਸਿੱਖੋ ਤਾਂ ਜਿਹੜੀ ਇਹ ਫਿਰ ਹੌਲੀ ਹੌਲੀ ਸਮਾਜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੀ ਇਹ ਆਜ਼ਾਦੀ ਇਹ ਆਊਗੀ ਇਹ ਆਪਣੇ ਇਤਿਹਾਸ ਦੇ ਵਿੱਚ ਇਹ ਹੋਇਆ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਵੇਲੇ ਗੁਰੂ ਗੁਰ ਇਤਿਹਾਸ ਉਸ ਤੋਂ ਪਹਿਲਾਂ ਗੁਰ ਇਤਿਹਾਸ ਵੇਲੇ ਬਾਅਦ ਦੇ ਵਿੱਚ ਮਿਸਲਾਂ ਦੇ ਵੇਲੇ ਤੇ ਫਿਰ ਇੱਕ ਵਾਰੀ ਤਾਂ ਸਿੱਧੇ ਰੂਪ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਸਾਂਝਾ ਰਾਜ ਸੀ ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਪਿਤਾ ਪੁਰਖੀ ਬਣਾਉਣ ਦਾ ਯਤਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤਾ ਗਿਆ ਤੇ ਜਿਸ ਦਾ ਖਮਿਆਜਾ ਭੁਗਤਣਾ ਪਿਆ ਇਹ ਸਾਰਾ ਕੁਝ ਉਹ ਉਸ ਆਜ਼ਾਦੀ ਦੇ ਸੋਮੇ ਤੋਂ ਸ਼ੁਰੂ ਹੁੰਦਾ ਆ ਤੇ ਇਸ ਗੱਲ ਨੂੰ ਆਪਾਂ ਜੇ ਜਿਹੜੇ ਵੀ ਆਪਾਂ ਜੇ ਸਮਝਣਾ ਚਾਹੁੰਦੇ ਹਾਂ ਕਿ ਜਿਹੜੀ ਜਿਵੇਂ ਆਪਾਂ ਸਿੱਖ ਕੌਮ ਦੇ ਵਿੱਚ ਹੀ ਵੰਡੀਆਂ ਪਾ ਕੇ ਇੱਕ ਦੂਸਰੇ ਤੋਂ ਅਲੱਗ ਜਥੇਬੰਦੀਆਂ ਬਣਾ ਕੇ ਵਿਚਰਦੇ ਹਾਂ ਇਹ ਬਹੁਤ ਵੱਡਾ ਰੋੜਾ ਹੈ ਸਾਡੀ ਆਜ਼ਾਦੀ ਦੇ ਵਿੱਚ ਸਾਡੀ ਜਿਹੜੀ ਇੱਕਜੁੱਟਤਾ ਦੇ ਵਿੱਚ ਤੇ ਇਹੀ ਮਤਲਬ ਵਿਪਰਵਾਦ ਚਾਹੁੰਦਾ ਹੈ ਤੇ ਇਸ ਇਹ ਜਦੋਂ ਵੰਡੀਆਂ ਪੈ ਜਾਂਦੀਆਂ ਨੇ ਤਾਂ ਬੜਾ ਸੌਖਾ ਹੋ ਜਾਂਦਾ ਇਹਨਾਂ ਨੂੰ ਕਿਸੇ ਵੀ ਕੌਮ ਨੂੰ ਆਪਸ ਦੇ ਵਿੱਚ ਲੜਾਉਣਾ ਤੇ ਜੇ ਸੱਚੀ ਮੁੱਚੀ ਆਪਾਂ ਆਜ਼ਾਦੀ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਨੂੰ ਇਹ ਜਥੇਬੰਦਕ ਸੋਚ ਤੋਂ ਜਿਹੜੀ ਸੰਪਰਦਾਈ ਸੋਚ ਤੋਂ ਜਾਂ ਸੰਪਰਦਾਈ ਢਾਂਚੇ ਤੋਂ ਉੱਪਰ ਉੱਠ ਕੇ ਇੱਕਜੁੱਟ ਹੋ ਕੇ ਸਿੱਖ ਕੌਮ ਦੇ ਤੌਰ 'ਤੇ ਸੋਚਣਾ ਪਵੇਗਾ ਸਾਰਿਆਂ ਨੂੰ ਅਗਵਾਈ ਲੈਣੀ ਪਵੇਗੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਣੇ ਗੁਰੂ ਨੇ ਤੇ ਸਾਰਿਆਂ ਨੂੰ ਜਿਹੜੇ ਇਸੇ ਇੱਕੋ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਦੇ ਹੇਠ ਆਉਣਾ ਪਵੇਗਾ ਤਾਂ ਜਿਹੜੇ ਇਹ ਮਸਲੇ ਹੌਲੀ ਹੌਲੀ ਜਿਹੜੇ ਆਪਣੇ ਨਾਲ ਸਮੇਂ ਦਰ ਸਮੇਂ ਵਰਤਦੇ ਆ ਰਹੇ ਨੇ ਜਿਹੜਾ ਹੁਣ ਦਾ ਰੂਪ ਦੇਖਿਆ ਜਾਵੇ ਜਿਸ ਅਕਾਲ ਤਖ਼ਤ ਤੋਂ ਗੱਲ ਹੁੰਦੀ ਸੀ ਸਮੇਂ ਦੀ ਹਕੂਮਤ ਨੂੰ ਟੱਕਰ ਦੇਣ ਦੀ ਜ਼ਾਲਮ ਹਕੂਮਤ ਨੂੰ ਟੱਕਰ ਦੇਣ ਦੀ ਅੱਜ ਉਸ ਅਕਾਲ ਤਖ਼ਤ ਦੀ ਜਿਹੜੀ ਉਸਦੀ ਛਵੀ ਸੀ ਦਿੱਖ ਸੀ ਉਸ ਨੂੰ ਹੀ ਹਾਸੋਹੀਣਾ ਜਿਹਾ ਬਣਾ ਕੇ ਰੱਖ ਦਿੱਤਾ ਗਿਆ ਕਿਉਂਕਿ ਜਿਹੜਾ ਜਥੇਦਾਰ ਥਾਪਿਆ ਜਾਂਦਾ ਇਹ ਕੋਈ ਆਜ਼ਾਦ ਢੰਗ ਦੇ ਨਾਲ ਨਹੀਂ ਥਾਪਿਆ ਜਾਂਦਾ ਕੋਈ ਇਸ ਦੇ ਉੱਤੇ ਕੋਈ ਖੁੱਲ੍ਹੀ ਵਿਚਾਰ ਨਹੀਂ ਚੱਲਦੀ ਕਿਸੇ ਦੇ ਸੁਝਾਅ ਨਹੀਂ ਲਏ ਜਾਂਦੇ ਜਾਂ ਸਹਿਮਤੀ ਨਹੀਂ ਲਈ ਜਾਂਦੀ ਇਹ ਸਿਰਫ ਤੁਹਾਡੇ ਦੇ ਉੱਤੇ ਲਿਆ ਕੇ ਥੋਪ ਦਿੱਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਤਾਂ ਇਹੀ ਆਪਣੇ ਲਈ ਇੱਕ ਵੱਡਾ ਕੰਮ ਹੋਵੇਗਾ ਜੇ ਆਪਾਂ ਅਕਾਲ ਤਖ਼ਤ ਨੂੰ ਜਿਹੜਾ ਸਿੱਖ ਵਿਰੋਧੀ ਸੰਸਥਾਵਾਂ ਤੋਂ ਆਪਾਂ ਯਾਦ ਕਰਾ ਲਈਏ ਤੇ ਫਿਰ ਜਿਹੜੇ ਹੌਲੀ ਹੌਲੀ ਜਿਹੜੇ ਗੁਰਧਾਮਾਂ ਦੇ ਉੱਤੇ ਵਿਪਰਵਾਦ ਹੌਲੀ ਹੌਲੀ ਕਾਬਜ ਹੁੰਦਾ ਜਾ ਰਿਹਾ ਆ ਜਿਹੜਾ ਸਿੱਖ ਸਿਧਾਂਤਾਂ ਨੂੰ ਮਲੀਆ ਮੇਟ ਕਰਦਾ ਜਾ ਰਿਹਾ ਹੈ ਫਿਰ ਆਪਾਂ ਆਜ਼ਾਦੀ ਦੇ ਅਸਲ ਮਾਇਨੇ ਵੱਲ ਪਹੁੰਚਣ ਦਾ ਜਿਹੜਾ ਆਪਾਂ ਯਤਨ ਕਰਾਂਗੇ ਤੇ ਇਸ ਦੇ ਲਈ ਬੜਾ ਜ਼ਰੂਰੀ ਹੈ ਕਿ ਜਿਹੜਾ ਆਪਾਂ ਜਿਹੜਾ ਗੁਰਬਾਣੀ ਤੋਂ ਸੇਧ ਲਈਏ ਆਪਣੇ ਜਿਹੜੇ ਇਤਿਹਾਸ ਨੂੰ ਜਿਹੜਾ ਆਪਣੇ ਇਤਿਹਾਸ ਨੂੰ ਪੜ੍ਹੀਏ ਵਿਚਾਰੀਏ ਤੇ ਉਸ ਤੋਂ ਸਿੱਖੀਏ ਕਿ ਕਿੱਥੇ ਕਿੱਥੇ ਆਪਾਂ ਜਿਹੜਾ ਗਲਤੀਆਂ ਕੀਤੀਆਂ ਨੇ ਤੇ ਕਿੱਥੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹੇ ਹਾਂ ਇਹ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਨਹੀਂ ਤਾਂ ਹਰ ਸਾਲ ਜਿਵੇਂ ਅਸੀਂ ਪ੍ਰੋਗਰਾਮ ਕਰਕੇ ਚਲੇ ਜਾਵਾਂਗੇ ਬਾਕੀ ਜਿਨ੍ਹਾਂ ਨੇ ਆਜ਼ਾਦੀ ਦੇ ਜਸ਼ਨ ਮਨਾਉਣੇ ਨੇ ਉਹ ਆਜ਼ਾਦੀ ਦੇ ਜਸ਼ਨ ਮਨਾਉਣ 'ਚ ਮਸ਼ਰੂਫ ਹੋ ਜਾਣਗੇ ਅਤੇ ਜਿਹੜੀ ਬਹੁਤਾਤ ਦੇ ਵਿੱਚ ਜਿਹੜੀ ਕੌਮ ਹੈ ਉਹ ਫਿਰ ਇਸੇ ਹੀ ਦਲਦਲ ਦੇ ਵਿੱਚ ਮਾਨਸਿਕ ਦਲਦਲ ਦੇ ਵਿੱਚ ਵੀ ਕੀ ਕਰਨਾ ਕੀ ਨਹੀਂ ਕਰਨਾ ਕਿਹਦੇ ਮਗਰ ਲੱਗਣਾ ਕਿਹਦੇ ਮਗਰ ਨਹੀਂ ਲੱਗਣਾ ਉਸੇ ਹੀ ਪਾਸੇ ਵੱਲ ਚੱਲਦੀ ਰਹੇਗੀ ਅਤੇ ਜਿਹੜੇ ਇਹ ਜਿਹੜੇ ਜਿਹੜੇ ਪੰਜਾਬ ਦਾ ਨੁਕਸਾਨ ਦਿਨ ਬ ਦਿਨ ਹੋ ਰਿਹਾ ਹੈ ਇਹ ਜੇ ਆਪਣੀ ਕੌਮ ਨੇ ਕਰਵਟ ਨਾ ਲਈ ਤਾਂ ਇਹ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਪੂਰੀ ਸੰਭਾਵਨਾ ਹੈ।
ਹਾਂਜੀ, ਇਸ ਦੇ ਨਾਲ ਹੀ ਜੇਕਰ ਹੋਰ ਵੀ ਇਸ ਡੰਗਾਈ ਨੂੰ ਵੇਖਣਾ ਹੋਵੇ ਜਾਂ ਇਸ ਨੂੰ ਹੋਰ ਵੀ ਸਮਝਣਾ ਹੋਵੇ, ਜਿਨ੍ਹਾਂ ਜਿਹੜੇ ਇਹ ਗੱਲ ਮੰਨਦੇ ਨੇ ਜਾਂ ਇਹ ਗੱਲ ਉਹ ਅਨੁਭਵ ਕਰਦੇ ਨੇ ਕਿ ਮੇਰੇ ਬੱਚੇ, ਮੇਰਾ ਪਰਿਵਾਰ, ਮੇਰਾ ਭਵਿੱਖ ਸਹੀ ਸਲਾਮਤ ਹੈ, ਉਹਨਾਂ ਨੂੰ ਆਜ਼ਾਦੀ ਮੁਬਾਰਕ ਹੈ। ਜਿਹੜੇ ਰਾਤ ਨੂੰ ਰੋੜਾਂ ਦੇ ਉੱਤੇ ਭੁੱਖੇ ਸੌਂਦੇ ਨੇ, ਜਿਹੜਿਆਂ ਦੇ ਸਿਰ ਦੇ ਉੱਤੇ ਕੋਠੇ ਦੀ ਛੱਤ ਨਹੀਂ ਹੈ, ਉਹਨਾਂ ਨੂੰ ਮੈਂ ਕਿਵੇਂ ਆਖਾਂ ਆਜ਼ਾਦੀ ਮੁਬਾਰਕ? ਉਹਨਾਂ ਨੂੰ ਮੈਂ ਕਿਵੇਂ ਆਜ਼ਾਦੀ ਮੁਬਾਰਕ ਆਖਾਂ ਜਿਨ੍ਹਾਂ ਦੀਆਂ ਧੀਆਂ ਭੈਣਾਂ ਦੇ ਨਾਲ ਨਿੱਤ ਨਵੇਂ ਦਿਨ ਉਹਨਾਂ ਦੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਹੁੰਦੇ ਨੇ? ਮੈਂ ਕਿਵੇਂ ਉਸ ਮਾਂ ਨੂੰ, ਉਸ ਬਾਪ ਨੂੰ ਜਾ ਕੇ ਕਹਾਂ ਕਿ ਆਜ਼ਾਦੀ ਮੁਬਾਰਕ ਹੈ ਜਿਹਦੇ ਪੁੱਤ ਨੂੰ ਕੋਹ ਕੋਹ ਕੇ ਮਾਰ ਦਿੱਤਾ ਹੋਵੇ, ਬੇਕਸੂਰਿਆਂ ਨੂੰ ਚੱਕ ਚੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੋਵੇ? ਮੈਂ ਕਿਸ ਜਵਾਨ ਦੇ ਨਾਲ ਜਾ ਕੇ ਕਹਾਂ? ਉਹਨਾਂ ਬੁੱਢੇ ਵਿਹੜਿਆਂ ਦੀਆਂ ਰੌਣਕਾਂ ਨੂੰ ਮੈਂ ਕਿਵੇਂ ਮੋੜ ਕੇ ਲਿਆਵਾਂ ਕਿ ਆਓ ਤੁਸੀਂ ਵੀ ਆਜ਼ਾਦੀ ਦਾ ਨਿੱਘ ਮਾਣੋ, ਆਓ ਤੁਸੀਂ ਵੀ ਆਪਣੇ ਆਜ਼ਾਦ ਮੁਲਕ ਦੇ ਵਿੱਚ ਆਪਣੀ ਆਜ਼ਾਦੀ ਦੀ, ਫਰੀਡਮ ਦੀ ਗੱਲ ਕਰੋ? ਮੈਂ ਕਿਹੜੇ ਮੂੰਹ ਦੇ ਨਾਲ ਕਹਾਂ ਉਹਨਾਂ ਲੋਕਾਂ ਨੂੰ ਆਜ਼ਾਦੀ ਦਿਵਸ, ਜਿਨ੍ਹਾਂ ਦੀ ਕੋਈ ਸੁਣੀ ਨਹੀਂ ਜਾਂਦੀ, ਜਿਨ੍ਹਾਂ ਦੀ ਕੋਈ ਪਕਾਰ ਨਹੀਂ ਜਾਂਦੀ, ਜਿਨ੍ਹਾਂ ਨੂੰ ਸਿਰਫ ਇੱਕ ਜਰਾਇਮ ਪੇਸ਼ਾ ਤੋਂ ਵੱਧ ਕੇ ਦਰਜਾ ਦੇ ਕੇ ਉਹਨਾਂ ਨੂੰ ਮਾਰ ਅਤੇ ਖਪਾਉਣ ਦੀ ਗੱਲ ਕੀਤੀ ਜਾਵੇ ਜਾਂਦੀ ਹੋਵੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਾ ਕੇ ਕਹਾਂ, ਕਿਹੜੇ ਲਫਜ਼ਾਂ ਦੇ ਨਾਲ ਕਹਾਂ, ਕਿਹੜੀਆਂ ਬਾਤਾਂ ਦੇ ਨਾਲ ਕਹਾਂ ਕਿ ਤੁਹਾਡੇ ਪਰਿਵਾਰ ਨੂੰ ਆਜ਼ਾਦੀ ਮੁਬਾਰਕ ਹੈ? ਜਿਹੜਾ ਭੁੱਖੇ ਢਿੱਡ ਸੌਂਦਾ ਹੈ, ਜਿਹੜਾ ਭੁੱਖੇ ਢਿੱਡ ਸੌਂਦਾ ਹੈ, ਜਿਹਦੇ ਬੱਚੇ ਸਕੂਲ ਨਹੀਂ ਜਾ ਸਕਦੇ, ਜਿਹਦੇ ਬੱਚੇ ਉੱਚ ਵਿੱਦਿਆ ਨਹੀਂ ਲੈ ਸਕਦੇ, ਜਿਹੜੇ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਨਹੀਂ ਕਰ ਸਕਦੇ, ਕਿਸ ਜ਼ਬਾਨ ਦੇ ਨਾਲ ਜਾ ਕੇ ਕਹਾਂ ਕਿ ਵੀਰਾ ਤੈਨੂੰ ਆਜ਼ਾਦੀ ਮੁਬਾਰਕ ਹੈ? ਜਿਹਨੂੰ ਪਲ ਪਲ ਦਾ ਫਿਕਰ ਲੱਗਾ ਰਹਿੰਦਾ ਹੈ, ਜਿਹਨੂੰ ਪਲ ਪਲ ਦਾ ਫਿਕਰ ਲੱਗਾ ਰਹਿੰਦਾ ਹੈ, ਮੈਂ ਕਿਸ ਜ਼ਬਾਨ ਦੇ ਨਾਲ ਜਾ ਕੇ ਕਹਾਂ ਕਿ ਤੈਨੂੰ ਭੈਣਾਂ ਅਤੇ ਵੀਰਾਂ ਅਤੇ ਮਾਂ ਅਤੇ ਬਾਪ ਤੈਨੂੰ ਆਜ਼ਾਦੀ ਮੁਬਾਰਕ ਹੈ? ਸੋਚੋ ਤਾਂ ਸਹੀ, ਅੱਜ 1947 ਦੇ ਵਿੱਚ ਦੇਸ਼ ਦੀ ਵੰਡ ਹੋ ਜਾਂਦੀ ਹੈ, 1947 ਤੋਂ ਲੈ ਕੇ ਅੱਜ ਤੱਕ ਤਕਰੀਬਨ 71 ਵਰ੍ਹੇ ਹੋ ਗਏ ਨੇ। 71 ਵਰ੍ਹਿਆਂ ਦੇ ਵਿੱਚ ਅਸੀਂ ਕਿਹੜਾ ਆਜ਼ਾਦੀ ਦਾ ਨਿੱਘ ਮਾਣਿਆ ਹੈ? ਜਿਨ੍ਹਾਂ ਨੇ ਆਪਣਾ ਬੈਂਕ ਬੈਲੈਂਸ ਉੱਚਾ ਕੀਤਾ ਹੈ ਉਹਨਾਂ ਨੂੰ ਆਜ਼ਾਦੀ ਮੁਬਾਰਕ ਹੈ, ਜਿਨ੍ਹਾਂ ਨੇ ਲੋਕਾਂ ਦਾ ਖੂਨ ਪੀਤਾ ਹੈ ਉਹਨਾਂ ਨੂੰ ਆਜ਼ਾਦੀ ਮੁਬਾਰਕ ਹੈ, ਜਿਨ੍ਹਾਂ ਨੇ ਲੋਕਾਂ ਦੇ ਨੰਗੇ ਧੜ ਦੇ ਉੱਤੇ ਤਾਂਡਵ ਨਾਚ ਕੀਤਾ ਹੈ ਉਹਨਾਂ ਨੂੰ ਆਜ਼ਾਦੀ ਮੁਬਾਰਕ ਹੈ। ਪਰ ਮੈਂ ਉਹਨਾਂ ਨੂੰ ਕਿਵੇਂ ਕਹਾਂ ਜਿਹੜੇ ਅੱਜ ਵੀ ਝੁੱਗੀਆਂ ਅਤੇ ਝੌਂਪੜੀਆਂ ਵਿੱਚ ਸੌਂਦੇ ਨੇ, ਜਿਹੜੇ ਅੱਜ ਵੀ ਪਲ ਪਲ ਦੀ ਰੋਟੀ ਦੇ ਲਈ, ਆਪਣੀ ਢਿੱਡ ਦੀ ਪੂਰਤੀ ਕਰਨ ਦੇ ਲਈ ਤੜਫਦੇ ਨੇ, ਉਹਨਾਂ ਨੂੰ ਕਿਵੇਂ ਮੈਂ ਆਜ਼ਾਦੀ ਮੁਬਾਰਕ ਕਹਾਂ? ਜਰਾ ਸੋਚਿਓ, ਆਪਣੇ ਆਲੇ ਦੁਆਲੇ ਵੱਲ ਝਾਤ ਮਾਰਿਓ, ਕਿਹੜੀ ਆਜ਼ਾਦੀ ਖਾਤਰ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਕਾਮਾ ਗਾਟਾ ਮਾਰੂ ਵਾਲੇ ਸੂਰਵੀਰ ਯੋਧੇ, ਬੱਬਰ ਅਕਾਲੀ, ਹੋਰ ਬਹੁਤ, ਤੁਹਾਨੂੰ ਇਤਿਹਾਸ ਨੂੰ ਜਦੋਂ ਫਰੋਲਾਂਗੇ ਬਹੁਤ ਸੂਰਵੀਰ ਯੋਧੇ ਮਿਲਣਗੇ, ਕਿਹੜੀ ਆਜ਼ਾਦੀ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਤੇ ਕਿਹੜਾ ਆਜ਼ਾਦੀ ਦਾ ਸਿਹਰਾ ਸਾਡੇ ਸਿਰ ਬੰਨਿਆ ਗਿਆ ਜਰਾ ਵਿਚਾਰ ਸੋਚ ਜ਼ਰੂਰ ਕਰ ਲਿਓ ਇਹ ਨਾ ਹੋਵੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਤੇ ਤੁਹਾਡੇ ਮੂੰਹ ਵਿੱਚ ਆਜ਼ਾਦੀ ਦਾ ਤੋਹਫ਼ਾ ਪਾ ਦਿੱਤਾ ਗਿਆ ਤੁਸੀਂ ਵੀ ਉਂਗਲਾਂ ਚੱਕ ਚੱਕ ਕੇ ਨੱਚਦੇ ਫਿਰੋ ਆਪਣੇ ਇਤਿਹਾਸ ਨੂੰ ਪੜ੍ਹਿਓ ਤੇ ਵਿਚਾਰਿਓ ਫਿਰ ਪਤਾ ਲੱਗੇਗਾ ਪੰਜਾਬ ਤੇ ਪੰਜਾਬੀਆਂ ਨੇ ਤੇ ਸਿੱਖਾਂ ਨੇ ਇਸ ਆਜ਼ਾਦੀ ਦੀ ਤੜਫ ਨੂੰ ਇਸ ਆਜ਼ਾਦੀ ਦੇ ਉਸ ਵਰੇਗੱਢ ਨੂੰ ਕਿੰਨਾ ਕੁ ਨੁਕਸਾਨ ਦੇ ਤੌਰ ਦੇ ਉੱਤੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਹੈ ਫਿਰ ਹੀ ਪਤਾ ਲੱਗੇਗਾ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਾਂਗੇ ਜਦੋਂ ਅਸੀਂ ਵਿਚਾਰਾਂਗੇ ਇੱਥੇ ਹੀ ਤਕਰੀਬਨ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ
ਹਾਂਜੀ ਤੇ ਨਾਲ ਦੀ ਨਾਲ ਦੱਸਦੇ ਚੱਲੀਏ ਸਰੋਤਿਆਂ ਨੂੰ ਕਿ ਭਾਈ ਸਰਬਜੀਤ ਸਿੰਘ ਜੀ ਧੁੰਦਾ ਜੀ ਦੇ ਦੀਵਾਨ ਜਿਹੜੇ ਓਕਲੈਂਡ ਦੇ ਵਿੱਚ ਸ਼ੁਰੂ ਹੋ ਰਹੇ ਨੇ ਆਉਣ ਵਾਲੇ ਹਫ਼ਤੇ 19 ਅਗਸਤ ਤੋਂ ਦਿਨ ਐਤਵਾਰ ਕੋਲਮਰ ਰੋਡ ਪਹਿਲਾ ਹਫ਼ਤਾ 19 ਤਰੀਕ ਤੋਂ ਲੈ ਕੇ 26 ਤਰੀਕ ਤੱਕ ਅਤੇ ਫਿਰ 26 ਤੋਂ ਅੱਗੇ ਜਿਹੜਾ ਅਗਲੇਰਾ ਹਫ਼ਤਾ ਹੈ ਉਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਅਤੇ ਜਿਹੜੇ 17 ਤੇ 18 ਦੇ ਦੀਵਾਨ ਨੇ ਉਹ ਗੁਰਦੁਆਰਾ ਮਾਤਾ ਸਾਹਿਬ ਕੌਰ ਹੈਮਿਲਟਨ ਵਿਖੇ ਨੇ ਜਿਹੜੇ ਵੀ ਪਹੁੰਚ ਸਕਦੇ ਨੇ ਜ਼ਰੂਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ ਹਾਂਜੀ
ਹਾਂਜੀ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਉਹਦੇ ਲਈ ਖਿਮਾ ਦੇ ਜਾਚਕ ਹਾਂ ਜਿਨ੍ਹਾਂ ਨੂੰ ਲੱਗਦਾ ਹੈ ਉਹ ਆਜ਼ਾਦ ਨੇ ਉਹਨਾਂ ਨੂੰ ਆਜ਼ਾਦੀ ਮੁਬਾਰਕ ਹੈ ਅਤੇ ਜਿਹੜੇ ਅਜੇ ਵੀ ਸਮਝਦੇ ਨੇ ਸਿਲਕਦੇ ਨੇ ਉਹਨਾਂ ਨੂੰ ਇਹ ਬੇਨਤੀ ਆਪਣੇ ਇਤਿਹਾਸ ਨੂੰ ਆਪਣੇ ਹਿਸਟਰੀ ਨੂੰ ਆਪਣੇ ਵੱਡਿਆਂ ਵਡੇਰਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਦਿਲੋਂ ਨਾ ਵਸਾਰੀਏ ਜਿਨ੍ਹਾਂ ਨੇ ਆਜ਼ਾਦੀ ਦੀ ਖਾਤਰ ਆਪਣੇ ਸੀਸ ਬਲੀਦਾਨ ਦਿੱਤੇ ਉਹਨਾਂ ਸਾਰਿਆਂ ਹੀ ਸੂਰਬੀਰ ਯੋਧਿਆਂ ਨੂੰ ਕੋਟ ਕੋਟ ਪ੍ਰਣਾਮ ਜੀ ਜਿਨ੍ਹਾਂ ਨੇ ਪਰ ਇੱਕ ਗੱਲ ਜ਼ਰੂਰ ਦੇਖਿਓ ਚਿੱਟੇ ਗੋਰੇ ਕੱਢ ਕੇ ਕਾਲੇ ਅੰਗਰੇਜ਼ ਸਾਡੇ ਗਲ ਮੜ ਦਿੱਤੇ ਗਏ ਜੇਕਰ ਇਹ 'ਚ ਕੋਈ ਅਤਕਥਨੀ ਨਹੀਂ ਹੈ ਭੂਰੇ ਲੋਕ ਸਾਡੇ 'ਤੇ ਲਿਆ ਕੇ ਬਿਠਾ ਦਿੱਤੇ ਗਏ ਉਹਨਾਂ ਨੇ ਕੀ ਕੁਝ ਕੀਤਾ ਕਿ ਉਹ ਅੰਗਰੇਜ਼ਾਂ ਨਾਲੋਂ ਬਿਹਤਰ ਨੇ ਕੀ ਨੁਕਸਾਨ ਅਤੇ ਕੀ ਨਫੇ ਕੀਤੇ ਨੇ ਜ਼ਰੂਰ ਵਿਚਾਰਿਓ ਤਦ ਹੀ ਤੁਸੀਂ ਆਜ਼ਾਦੀ ਦੇ ਉੱਤੇ ਆਪਣੇ ਜਸ਼ਨ ਮਨਾਉਣ ਦੇ ਹੱਕਦਾਰ ਹੋਵੋਗੇ ਹੋਈਆਂ ਭੁੱਲਾਂ ਗਲਤੀਆਂ ਦੇਖਿਆ ਵਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੱਡੀ ਸਟੇਸ਼ਨ ਬਾਪੂ ਦੱਸਦਾ ਰਹਿੰਦਾ ਏ ਆਪਣਾ ਪਿੰਡ ਤਲਾਵਾਂ ਉਥੋਂ ਤਿੰਨ ਮਰਬੇ ਪੈਂਦਾ ਏ ਦਲਾਲਪੁਰੇ ਕੋਲ ਗੱਡੀ ਸਟੇਸ਼ਨ ਬਾਪੂ ਦੱਸਦਾ ਰਹਿੰਦਾ ਏ ਪਿੰਡ ਤਲਾਵਾਂ ਉਥੋਂ ਤਿੰਨ ਮਰਬੇ ਪੈਂਦਾ ਏ ਲੁੱਟ ਪੁੱਟ ਹੋ ਕੇ ਲੈ ਕੇ ਆਇਆ ਇੱਕ ਸੁਦਾ ਤੇ ਨਿਸ਼ਾਨੀ ਦੀ ਇੱਕ ਬਲਦਾਂ ਦੀ ਜੋੜੀ ਦੇ ਨਾਲ ਇੱਕ ਤਲਵਾਰ ਕਮਾਨੀ ਦੀ ਇੱਕ ਬਲਦਾਂ ਦੀ ਤਲਵਾਰ ਕਮਾਨੀ ਦੀ ਇੱਕ ਬਲਦਾਂ ਦੀ ਜੋੜੀ ਦੇ ਨਾਲ ਇੱਕ ਤਲਵਾਰ ਕਮਾਨੀ ਦੀ ਤਲਵਾਰ ਕਮਾਨੀ ਦੀ ਇੱਕ ਬਲਦਾਂ ਦੀ ਜੋੜੀ ਦੇ ਨਾਲ ਇੱਕ ਤਲਵਾਰ ਕਮਾਨੀ ਦੀ ਇੱਕ ਬਲਦਾਂ ਦੀ ਜੋੜੀ ਦੇ ਨਾਲ ਇੱਕ ਤਲਵਾਰ ਕਮਾਨੀ ਦੀ
ਗਏ ਗੁਰੂ ਦੁਆਰੇ ਇਧਰ ਟਈਆਂ ਮਸੀਤਾਂ ਹੋਕਾ ਲੈ ਕੇ ਗਾਉਂਦਾ ਰਹਿੰਦਾ ਕੱਲਾ ਬਹਿ ਕੇ ਜਦੋਂ ਪਰਾਵਾਂ ਮੰਡੀਆਂ ਪਾਈਆਂ ਸਾਡੇ ਹਿੱਸੇ ਫਾਂਸੀਆਂ ਆਈਆਂ ਹਰ ਕੋਈ ਆਪਣਾ ਹਿੱਸਾ ਲੈ ਗਿਆ ਸਾਡਾ ਹਿੱਸਾ ਕਿੱਥੇ ਰਹਿ ਗਿਆ ਉਹ ਨਾ ਲੈ ਲੈ ਤਖਤ ਹਜ਼ਾਰੇ ਬਲਖ ਬੁਖਾਰੇ ਸਾਡੇ ਹਿੱਸੇ ਕੱਲੂ ਕਾਰੇ ਕਾਲੇ ਤਾਰੇ ਨੀਲੇ ਤਾਰੇ ਹਏ ਕਾਲੇ ਤਾਰੇ ਨੀਲੇ ਤਾਰੇ ਲੜ ਲੜ ਮਰ ਗਏ ਪਰ ਨੀ ਬਣਿਆ ਮੇਰੀ ਕੌਮ ਦਾ ਘਰ ਨੀ ਬਣਿਆ ਮੇਰੀ ਕੌਮ ਦਾ ਘਰ ਨੀ ਬਣਿਆ ਮੇਰੀ ਕੌਮ ਦਾ ਘਰ ਨੀ ਮੇਰੀ ਕੌਮ ਦਾ ਘਰ ਨੀ ਬਣਿਆ ਮੇਰੀ ਕੌਮ ਦਾ ਘਰ ਨੀ ਬਣਿਆ ਮੇਰੀ ਕੌਮ ਦਾ ਘਰ ਨੀ ਬਣਿਆ
Truck riding with the boys and pushing the luck, singing songs loud on the way to the game, wishing all the things could still be the same. China someone's over the backstop, Kakua on the ball and soda pop. Well, we used to laugh a lot, but only because we thought that everything good always would remain. Nothing gonna change, there's no need to complain. So everybody knows. Over to the field for taco football. Big hits, big hats, yeah, give me the ball. Rain is pouring, touchdown scoring. Keep on rolling, never boring. Come on, come on, come on, chameleon. We're talking kind of funny familiar. Well, we used to laugh a lot, but only because we thought that everything good always would remain. Nothing gonna change, there's no need to complain. Stand on my toes, do anything you can to dodge the bus stop blues. Like driving up a ditto with the burnt out fuse. Well, my best friend Kimmy wants to go with you. So meet her by the sugar mill after school. My best friend Kimmy wants to go with you. Meet her by the sugar mill after school.